The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah. الحمد لله رب العالمين والصلاة والسلام على سيد المرسلين أما بعد أعوذ بالله من الشيطان الرجيم بسم الله الرحمن الرحيم الصلاة والسلام عليك يا رسول الله
والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
Dear viewers of Madhi Channel, welcome to our transmission, Path to Success. Inshallah Azza wa Jal, today we will discuss about the forgiveness, Muafi. Bahut zabardast topic hai. This day and age, everybody is looking to find faults in each other. It doesn't matter the parents, brothers, sisters, colleagues, friends, organizations, workplaces, kahi bhi ho. Aajkal galtiyan dhoondne ka, galtiyon ko nikalne ka bada ek rujhan ho gaya hai. Is daur mein माफ करने वाले कितने हैं, फॉरगिवनेस वाले कितने हैं जो एक दूसरे को फॉरगिव कर देते हैं, ये बड़ा जरूरी है. आज इस टॉपिक के ऊपर हमारे बात होगी कि माशरे को माफ करने वालों की बहुत जरूरत हो गई है, वरना बात बात में गलतियां ढूंढने में लगे हुए. ये याद रखिएगा, किसी ने बड़ी प्यारी बात की है, इंसान अगर खूबी निकालना चाहे तो कांटे में से भी खूबी निकाल सकता है, अच्छी बात निकाल सकता है, और खामी निकालने वाला वो फूलों में से भी खामियां निकालता है. आज टॉपिक डिस्कस करेंगे मुआफ करना. इस्लाम में कितना एम्फेसाइज किया गया है, कितनी इसकी जो है वो बरकतें हैं, कितनी जो मुआफ करने वाले को अल्लाह ताला नेमतें अता फरमाएगा, इंशाल्लाह अज़्ज़ा वजल इसके ऊपर हम आज डिस्कस करेंगे. हमारे साथ अब्दुल हनान भाई हैं, वी हैव आवर वसीम भाई, माशाल्लाह मरहबा. अब्दुल हफीज भाई, माशाल्लाह बड़ी डिमांड हमारे हफीज भाई की, बड़ी मशहूर पटवारी जबान. अभी मैं यूरोप गया था और आज इटली से वापसी हुई, तो वहाँ भी माशाल्लाह जो है वो कहते हैं वो जो आपके साथ हमारे इस्लामी भाई बैठते हैं ना, तो वो बड़ी जबरदस्त हमारी जबान बोलते हैं. तो मैंने कहा जी हमारे अब्दुल हफीज भाई हैं, और साथ हमारे जामियतुल मदीना के माशाल्लाह बड़े जबरदस्त स्टूडेंट हारून भाई भी हैं. अल्लाह ताला हम सबका आना कबूल फरमाए. और मदनी चैनल के नाज़रीन, अच्छी अच्छी नियतें भी हुई थी, और भी नियतें फरमा लीजिए. आइए पहले तिलावत कुरान पाक सुनते हैं, फिर कलाम सुनेंगे इंशाल्लाह, और फिर अपने टॉपिक की तरफ मूव होंगे. आखिर तक बैठे रहिएगा, वजीफा भी बयान किया जाएगा, और वो वजीफा कौन सा होगा, बीइंग ग्रांटेड अ सन. बहुत से लोगों को औलाद नरीना की ख्वाहिश होती है, तो इंशाल्लाह अज़्ज़ावज आज वो वजीफा बयान किया जाएगा इंशाल्लाह अज़्ज़ावज के. अगर आप करें तो इंशाल्लाह, अगर अल्लाह ने चाहा तो नेक बेटा अल्लाह ताला आपको अता फरमाएगा. तो पहले तिलावत कुरान पाक की तरफ से.
أعوذ بالله من الشيطان الرجيم بسم الله الرحمن الرحيم قل يا أيها الكافرون لا أعبد ما تعبدون ولا أنتم عابدون ما أعبد ولا أنا عابد ما عبدتم ولا أنتم عابدون ما أعبد لكم دينكم ولي دين آمنت بالله صدق الله العظيم
ما شاء الله مرحبا
صلوا على الحبيب
صلى الله تعالى على محمد صلى الله عليه وسلم
صلى الله عليك يا رسول الله وسلم عليك يا حبيب الله. پھر کے گلی گلی تبا ٹھو کر سب کی کھائیوں پھر کے گلی گلی تبا ٹھو کر سب کی رخصت قافلہ کا شور غش سے ہمیں اٹھائے کیوں رخصت قافلہ کا شور غش سے جانِ عشق مصطفیٰ روضہ
Amazing kalam and the poetry of Allah. SubhanAllah. Sunte jaye aur jhoomte jaye. Allahu Akbar. Dear viewers of this channel, today's topic in our silsila, part to success, is forgiveness. And remember, the forgiveness is the part to success. Kamyabi ka rasta hai muaf karna. Aur jo aaj ke daur mein bada. Remember, the quality of forgiveness is not the sign of weak people. It's the sign of the strong people. कमजोर लोग माफ नहीं करते हैं. जो ताकतवर लोग होते हैं ना, वो माफ करने की सलाहियत रखते हैं. आप खुद गौर करें, आप ताकतवर हैं या कमजोर हैं. आज इंशाल्लाह उम्मीद है कि हम जब माफ करने के ऊपर मदनी फूल देंगे हमारे मुबल्लिगीन, तो उम्मीद है कि आप भी लोगों को माफ करना शुरू कर देंगे. दुरूद पाक पढ़ने के बेशुमार फजाइल हैं. लॉट्स ऑफ ब्लेसिंग्स रिसाइड दुरूद पाक ऑन द प्रॉफिट सल्लल्लाहु अलैहि वसल्लम. इट हैज बीन मेंशन by the Prophet sallallahu alayhi wa sallam, whoever recites salat upon me 1,000 times a day, he will not die until he sees his place in Jannah.
Subhanallah.
Al-Habib sallallahu ta'ala
ala Muhammad
sallallahu alayhi wa sallam. Ab apne topic ki tarah move hote hain. Aur Abdul Hanan bhai, forgiveness.
Bapu, the thing is, if you look at forgiveness itself, whose quality is this?
Allah.
This is the quality of Allah subhanahu wa ta'ala.
Allah
subhanahu wa ta'ala is Al-Ghaffar, the one who the ever forgiving. And Allah subhanahu wa ta'ala forgives everyone, even the, you know, although it's not our topic regarding the forgiveness of Allah subhanahu wa ta'ala, but we hear time how Allah subhanahu wa ta'ala forgave one person just using an excuse of forgiving him. Or we hear that famous story of the 99 murderer, the person who committed the 99 murders, and he comes in and he wants to repent, and Allah subhanahu wa ta'ala even forgives him. So this is the quality of Allah subhanahu wa ta'ala to forgive. So now we are talking about forgiving each other. Right? And this is something which we should, whenever we forgive someone, look at whose quality this is. This is the quality, like you said, that someone with strength, he is the person who forgives. A normal person doesn't forgive. So if you want to be someone who's superior, someone who's great, someone who has qualities, even then we should have this quality of forgiving others and finding, you know, just really learn to forgive. And because today the problem is that a little thing happens and we forget us forgiving him, our coming generations don't want to forgive
Allah
over that little issue. Inshallah, we will learn we will hear in the silsila that even some of the biggest tasks, biggest things happen to the pious people of Allah. Yes, they turned around and they turned that action into forgiveness. So inshallah, forgiveness, it's a great quality. We should try to have this quality inside us. And inshallah, the one who forgives, Allah subhanahu wa ta'ala elevates his rank. You see this in the ranks of the awliya, the ranks of the pious people. Some of the awliya, great high ranks, just because they were forgiving people, inshallah.
MashaAllah. Zulnan bhai started beautifully, one of the from sifat of Allah Almighty, ke muaf karna. Aur Shukul Iman ke andar, in volume 6, page 319, hadith 8327. Sayyidina Musa alayhi salam said, O Allah Azza wa Jal, who is the most dignified one before you? Ab aap thoda gaur karein. Allah Azza wa Jal ke nazdeek sabse zyada more dignified kaun hai? Allah Azza wa Jal replied, one who forgives despite having the ability to take revenge. Badla lene pe taqat rakhta ho aur wo maaf kar de. Ye Allah ke nazdeek sabse zyada dignified person.
Papa, this is another thing. You know, one, someone doesn't have the strength. What's he gonna do? It's gonna do. Now the person who has the strength, he has the ability, he can take revenge. And a lot of the times it's like, you know, if someone comes up to you and he pushes you, you know you can take revenge. You can challenge him, take him down, yet you turn around and say, forgive you. That's a different quality.
He's the most dignified person.
And, from what Abdul Anand Bhai said, and he mentioned, and Bapu, you also mentioned this as well, if you look at the life of the Prophet sallallahu alayhi wa sallam, the greatest of mankind sallallahu alayhi wa sallam, one historical incident that we learn about was Fath Makkah, the conquest of Makkah. When the Prophet sallallahu alayhi wa sallam, with an army of approximately 10 to 12,000 Sahaba, Ansar, Muhajirin Sahaba, they went to Makkah Sharif to conquer Makkah. Now the Prophet sallallahu alayhi wa sallam, first he entered Makkah Sharif. And it's mentioned that he read his Salah and then he came out from the Kaaba Sharif. And it's mentioned that the Prophet sallallahu alayhi wa sallam, in front of him now, was all those people that did zulm on the Sahaba, they tortured the Sahaba, even they caused pain to the Prophet sallallahu alayhi wa sallam. Many examples that we hear about, that they used to put prawns in the path of the Prophet sallallahu alayhi wa sallam. They used to put the guts of camels on the back of the Prophet sallallahu alayhi wa sallam. And if you look at the Prophet sallallahu alayhi wa sallam, they used to even try to martyr the Prophet sallallahu alayhi wa sallam. They used to get the chadar and they used to try to strangle the Prophet sallallahu alayhi wa sallam. But the Prophet sallallahu alayhi wa sallam, he forgave them. If you look at the Sahaba, it's mentioned about them that there's many incidents where they used to tie one leg of one Sahabi to one camel and the other leg to another camel. Then they used to make the camels run in opposite directions. The body used to rip into pieces. This is the kind of zulm that they used to do on the Sahaba. If you look at Hazrat Hamza radiallahu anhu, the uncle of the Prophet sallallahu alaihi wasallam, they martyred him and then they cut off his nose, they cut off his ears, and then they ate his liver at that time as well. But when the Prophet sallallahu alaihi wasallam came out from the Kaaba Sharif, he asked the people, how do you think I'm going to treat you today? Those people thought that they were gone, that you're going to kill us. We tortured your Sahaba, we tortured your companions, we caused pain towards you. But the Prophet sallallahu alayhi wa sallam, he said, for the sake of Allah, I forgive you all and you are free to go today. Means this much zulm. And today, you know, Bapu, you just mentioned now as well, that even though you have the ability to take revenge, the Prophet sallallahu alayhi wa sallam could have taken revenge, but because he was the best of creation sallallahu alayhi wa sallam, he never took revenge at that time.
And at that time, Bapu, you're conquering the land as well. This is a unique thing. You're actually taking over everything. So at that time, you could easily take revenge.
Jahan pe zulm kiya gaya, jahan se nikala gaya, mere aqa alaihi salam ko Makkah Sharif pasand hai, 40 saal yahan pe, mere aqa alaihi salam, 40ve saal mein unhone elan-e-nubuwat farmaya, wahan pe bachpan guzra, jawani guzri, 53 years tak jo hai wo kamubesh wahin pe guzare, aur phir unke zulm ki wajah se جو ہے وہ مائیگریشن ہوئی اور جب وہ واپس آتے ہیں بہت کچھ لیکن کیا ملا معاف کرنا
And Bapu, in regards to this what you just mentioned about Makkah Sharif, the Prophet sallallahu alaihi wasallam, he spent 63 years in apparently and 53 years of his life was in Makkah Sharif. Now think to yourselves, you're living in one city for 53 years of your life. Then imagine due to the zulm, imagine how the Sahaba, it's mentioned that the Sahaba were crying when they left Makkah Sharif. They were looking at the Kaaba and they were crying at that time that due to the zulm we have to leave this land. This is the kind of torture that they did on the Sahaba. But the Prophet sallallahu alaihi wasallam forgave them for the sake of Allah.
MashaAllah. So, do gallan kitiyan te ik kiti Abdul Hanan bhai. Tusa aaya ke log samjhne ke jada banda maaf kar chhode buzdila. ਅਲੀ ਰਜ਼ੀ ਅੱਲਾਹ ਤਾਲਾ ਨੂੰ ਭੁੱਲ ਗਏ ਹੋ
ਆਏ ਆਏ
ਪਹਿਲਵਾਨ ਕਿ ਟਾਈਕਿੰਦਾ ਨੇ ਅਪਰ ਚੜੀ ਬਈ ਜੇ ਸੈਸ
ਹਾਂ ਹਾਂ
ਜੀ ਉਸ ਤੇ ਜੋ ਕਰਨਾ ਕਿਤਾ ਸਸ ਮੈਂ ਗੂੰ
ਜੀ
ਤੇ ਮੁਨਾਸਬ ਨਹੀਂ ਲੇਕਿਨ ਵਾਕਿਆ ਜਰਾ ਉਸ ਥੁੱਕੀ ਛੋੜਿਆ
ਜੀ
ਉਸ ਸੇ ਵੇਲੇ ਥੱਲੇ ਲਈ ਗਏ ਅਹ ਜੀ ਇਹ ਕਿਆ ਹੋਇਆ ਤੁਸੀਂ ਤਾਂ ਬਿਲਕੁਲ ਸੀ ਜਿਹੜੇ ਮਤਲਬ ਕਤਲ ਕਰ ਸਕਨੇ ਸੋ ਤੁਸੀਂ ਤਾਂ ਬਿਲਕੁਲ ਤਾਕਤ ਸੋ ਸੋਨ ਆਈ ਗੱਲ ਆਹੀ ਨਾ ਤਾਕਤ થઈ ਸੀ
ਜੀ
ਪਾਵਰ થઈ ਸੀ ਕਰੀ ਸਕਨੇ ਸੋ ਉਸ ਵੇਲੇ ਮਾਫ ਕਰਨੇ ਨਾ
ਜੀ
ਉਹ ਗੱਲ ਭੁੱਲੀ ਗਈ ਉਹ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਆਰਾਮ ਫਰਮਾਨੇ ਸੇ ਕੋ ਸਫਰ ਸੋ ਆਇਆ ਤਾ ਹਰਸ ਬਿਨ ਮਗੋਰਸ ਤਖਿਆ ਸਰਕਾਰ ਲੇਟੇ ਵੇ ਤਲਵਾਰ ਚਾਹੀਦੀ ਸੀ
ਜੀ
ਸਰਕਾਰ ਸਾਨੇ ਉਹਨਾਂ ਦਿਲ ਥੋੜੀ ਸਾਨਾ ਸਾ
ਜੀ
ਅੱਖਾਂ ਬੰਦ ਲੇਕਿਨ ਅੱਖਾਂ ਖੋਲੀਆਂ ਨੇ ਉੱਠੇ ਹੈ ਤੁਸੀਂ ਕਿ ਉਹ ਮਾੜੇ ਹੱਥੇ ਜੋ ਤਲਵਾਰ ਚਾਹੀਦੀ ਸੀ ਕੌਣ ਬਚਾ ਸੀ ਤਾਂ ਸਰਕਾਰ ਸਾਨੂੰ ਗੱਲ ਸੁਣ ਕੇ ਆਇਆ ਮਾੜਾ ਅੱਲਾ ਜਦੋਂ ਆਇਆ ਨੇ ਨਾ ਨਬੂਵਤ ਨੇ ਇਤਨੀ ਅਹਿਬਤ ਸੀ ਨਾ ਇਤਨਾ ਖੌਫ ਕਿ ਇਤਨਾ ਡਰ ਕੰਬਲ ਇੱਕ ਪਿਆ ਥਰ 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 ਥਰ
ਤਲਵਾਰ ਗਿਰੀ
ਤਲਵਾਰ ਢਹੀ ਪੀ ਦਰ
ਚਾਹੇ
ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਚਾਹੀ ਕਿੰਨੀ ਇਹ ਇੱਕ ਪਾਵਰ ਹੁਣ ਹੋਏਗੀ
ਜੀ
ਅਲੀ ਰਜ਼ੀ ਅੱਲਾਹ ਤਾਲਾ ਨੂੰ ਕੋਲ ਵੀ ਤਾਕਤ ਆਏਗੀ
ਜੀ
ਲੇਕਿਨ ਮਾਫ ਇਸ ਵੇਲੇ ਕਰਨਾ ਨਾ
ਜੀ ਉਸ ਦਾ ਸਵਾਬ ਜ਼ਿਆਦਾ ਹੈ ਨਾ
ਠੀਕ ਹੈ ਤੋ ਇਹ ਹੁਣ ਕੌਣ ਬਚਾ ਸੀ ਤੂੰ ਕਿ ਮਾੜੇ ਕੋਲੋਂ ਹੈ ਜੀ ਯਾਰ ਸੁਣਨਾ ਤੁਸੀਂ ਹੀ ਮਤਲਬ ਜੜਾ ਜੀ
ਜੀ
ਤੇ ਜਦੋਂ ਰਹਿਣ ਜਾ
ਜੀ
ਤੇ ਆਪਣੇ ਹੰਦਾਨਾ ਕਬੀਲੇ ਚ ਗਿਆ ਆਣਾ ਮੈਂ ਇਹ ਜੇ ਬੰਦੇ ਕੋਲ ਵਾਪਸ ਆਇਆ ਜੇ ਬੰਦਾ ਉਸ ਕਰ ਤੱਕਿਆ ਹੀ ਨਾ ਉਸ ਅੱਲਾ
ਅੱਲਾ ਅੱਲਾ ਸੁਭਾਨ ਅੱਲਾ ਸੁਭਾਨ
ਤੇ ਅਬਦੁਲ ਰਹਿਮਾਨ ਭਾਈ ਆਨੇ ਭਾਈ ਅਸੀਂ ਕਰਨੇ ਆ ਬਾਰ ਬਾਰ ਇਹ ਗੱਲਾਂ ਭਾਈ ਇਸਾ ਮਾਰਿਓ ਤੇ ਤੁਸੀਂ ਬੈਠੇ ਹੋਏ ਹੋ ਨਾ ਅੱਲਾਹ ਤਾਲਾ ਕੋਲ ਬਾਕੀ ਕੀ ਆਇਆ ਫਜ਼ਕਿਰ ਫਇਨਨ ਜ਼ਿਕਰ ਤਨਫਾਉਲ ਮੁਮਿਨ ਸਮਝਾਓ
ਕਿ ਸਮਝਾਣਾ ਮੁਸਲਮਾਨ
ਸਮਝਾਣਾ ਮੁਸਲਮਾਨਾਂ ਨੂੰ ਫਾਇਦਾ ਦੇਣਾ
ਜੀ
ਪੱਥਰਾਂ ਪਰ ਵੀ ਕਤਰਾ 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 ਪਹਿਨਾ ਰਹਿਣਾ ਨਾ ਤਾਂ ਸਵਾਹ ਕਰ ਜੋ
ਰਾਸਤਾ ਬਣਾ ਦਿੱਤਾ ਹੈ ਮਾਸ਼ਾ ਅੱਲਾਹ ਬਹੁਤ ਜ਼ਬਰਦਸਤ ਮਦਨੀ ਫੂਲ ਔਰ ਵਾਕਈ ਇਸੇ ਲਈ ਬੈਠੇ ਸਮਝਾ ਰਹੇ ਉਲਮਾ ਬਜ਼ੁਰਗਾਨੇ ਦੀਨ ਸਮਝਾ ਰਹੇ ਮਦਨੀ ਕਹਿਣਾ ਵੀ ਇਸੇ ਲਈ ਹਮ ਬੈਠੇ ਕਿ ਬਾਰ 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 ਤਕਰਾਰ ਹੋਗੀ ਤੋ ਜ਼ਹਿਨ ਮੇ ਬੈਠ ਹੀ ਜਾਤੀ ਹੈ ਦੇਖੋ ਰਿਵੈਂਜ ਲੈਣਾ ਇਹ ਕੋਈ ਕਮਾਲ ਕੀ ਬਾਤ ਨਹੀਂ ਹੈ ਮਾਫ ਕਰਨਾ ਕਮਾਲ ਕੀ ਬਾਤ ਹੈ ਇਹ ਯਾਦ ਰੱਖੀਏਗਾ ਰਿਵੈਂਜ ਲੈਣੇ ਮੈਂ ਕਿਆ ਆਇਆ ਲੇਕਿਨ ਵਹੀ ਬਾਤ ਹੈ ਮਾਫ ਕਰਨੇ ਵਾਲੇ ਕੇ ਲਈ ਜੋ ਬਿਸ਼ਾਰਤੇ ਹੈ ਪੜ੍ਹ ਰਹਾ ਥਾ ਬੜੀ ਪਿਆਰੀ ਜੋ ਹੈ ਵੋ ਰਿਵਾਇਤ ਥੀ ਅਬਦੁਲ ਹਨਾਨ ਭਾਈ ਮੁਸਨਦ ਇਮਾਮ ਅਹਿਮਦ ਮੇ ਵਾਲੀਅਮ 7 ਪੇਜ 71 ਹਦੀਸ ਨੰਬਰ 19264 ਸੈਯਦਨਾ ਜਰੀਰ ਰਜ਼ੀਅੱਲਾਹੁ ਤਾਲਾ ਅਨਹੁ ਇਸ ਨਰੇਟਿਡ ਦ ਪ੍ਰੋਫੈਟ ਸੱਲੱਲਾਹੁ ਅਲੈਹਿ ਵਸੱਲਮ ਸੈਡ ਹੂਐਵਰ ਇਜ਼ ਨਾਟ ਮਰਸੀਫੁਲ ਟੂ ਅਦਰਸ ਵਿਲ ਨਾਟ ਰੀਸੀਵ ਮਰਸੀ ਹੂਐਵਰ ਡਸ ਨਾਟ ਫੋਰਗਿਵ ਵਿਲ ਨਾਟ ਬੀ ਫੋਰਗਿਵਨ ਆਪ ਯਾਦ ਕਰ ਲੈ ਅਗਰ ਅੱਲਾਹ ਨੇ ਪਕੜ ਲਿਆ ਤਾਂ ਫਿਰ ਕੋਈ ਬਚਾ ਨਹੀਂ ਸਕਦਾ ਅੱਜ ਦੁਨੀਆ ਮੇ ਲੋਗੋ ਕੋ ਮਾਫ ਕਰੇ ਕਿਆਮਤ ਮੇ ਅੱਲਾਹ ਆਪਕੋ ਮਾਫ ਫਰਮਾਏਗਾ ਮਾਫ ਕਰੇ ਮਾਫ ਕਰਨ ਦੀ ਆਦਤ ਅਪਣਾਈਏ ਮਾਫ ਕਰਨ ਪੇ ਜਾਈਏ
ਦੇ ਪੀਪਲ ਦੇ ਵਾਂਟ ਅਦਰ ਪੀਪਲ ਟੂ ਕਮ ਐਂਡ ਆਸਕ ਦੇਮ ਫॉर ਫੋਰਗਿਵਨੈਸ ਅਨਫੋਰਚੂਨਟਲੀ ਇਨ ਆਵਰ ਸੋਸਾਇਟੀ ਟੂਡੇ ਅ ਬ੍ਰਦਰ ਡਿਡਨਟ ਸਪੀਕ ਟੂ ਹਿਸ ਸਿਸਟਰ ਐਨੀਮੋਰ ਟੂਡੇ ਅ ਅੰਕਲ ਡਿਡਨਟ ਸਪੀਕ ਟੂ ਹਿਸ ਨੇਫਿਊ ਐਨੀਮੋਰ ਬੈਸਟ ਫਰੈਂਡਸ ਬਾਪੂ 15 ਇਅਰਸ 20 ਇਅਰਸ ਦੇ ਸਪੈਂਡ ਟੂਗੇਦਰ ਟੂਡੇ ਦੇ ਨਾਟ ਵਿਲਿੰਗ ਟੂ ਸਪੀਕ ਟੂ ਈਚ ਅਦਰ ਐਂਡ ਯੂ ਨੋ ਵੈਨ ਦੇ ਗੋ ਟੂ ਸਲੀਪ ਵੈਨ ਦੇ ਬਿਫੋਰ ਦੇ ਗੋ ਟੂ ਸਲੀਪ ਐਟ ਨਾਈਟ ਦਿਸ ਵਨ ਇਜ਼ ਥਿੰਕਿੰਗ ਅਬਾਊਟ ਦੀ ਅਦਰ ਵਨ ਓ ਵੀ ਗਾਟ ਸੋ ਮਚ ਮੈਮਰੀਜ਼ ਟੂਗੇਦਰ ਵੀ ਡਿਡ ਦਿਸ ਟੂਗੇਦਰ The other one in his house, he's thinking about the other one. We got this memory together, we did this together. And she'll tell you there's only one barrier in the middle. And you know what that one barrier is? Sorry. He's waiting for him to say sorry. He's waiting for him to say sorry. This one word, sorry. And my request to the Madani Channel viewers at the moment, if you're not speaking to anyone, if you're upset with someone, if you're broken ties with someone, my request to you, he's waiting for you and you're waiting for him. Today you become the bigger man. Today you ask for forgiveness. Inshallah Azza wa Jal, who knows, you might kneel down first and Allah Azza wa Jal may make this a means of forgiveness for you, Inshallah Azza wa Jal.
MashaAllah,
MashaAllah. Asal ch, Shah ji, ilm ni kami hai ek ta pehli baat hai. Jada tha, oh bhi itna usne par baat cheet nahi ki ti jani. Ye to pata laga na fayda. Ta phir log usne piche hon. Maslan, ek galla padhne hai na. ਹਨੇ ਯਾਰ ਪਤਾ ਨੀ ਪਤਾ ਵੀ ਹੋਣਾ ਫਿਰ ਵੀ ਅੰਨੇ ਹੋ ਜਾਣੇ ਆ ਰੋਜ਼ ਚੜ੍ਹਨਾ ਹੋਸ਼ ਹੀ ਨਹੀਂ ਰਹਿਣਾ ਨੇ ਗੱਲ ਤੇ ਰੋਜ਼ ਚੜ੍ਹਿਆ ਤਾਂ ਹੁਣ ਆਪਣੇ ਆਪ ਹੀ ਕਾਬੂ ਕਰ
ਜੀ
ਰੋਹ ਹੈ ਜੀ ਗੁੱਸਾ ਆਰਾਮ ਨਹੀਂ ਹੈ ਇਹ ਤੇ ਇੱਕ ਫਿਤਰਤ ਹੀ ਨੀ ਅਮਲ ਹੈ ਫਿਤਰਤੀ ਉਸ ਵੇਲੇ ਜਿਹੜਾ ਨਾ ਤੂੰ ਆਪਣੇ ਆਪ ਹੀ ਕਾਬੂ ਕਰ ਫਿਰ ਬਾਤ ਹੀ ਮਸਲ ਦੇਖੋ ਹਜ਼ਰਤ ਸੈਯਦਨਾ ਅਨਸ ਰਜ਼ੀ ਅੱਲਾਹ ਤਾਲਾ ਨੂੰ ਆਹਨੇ ਕਿ ਸਰਕਾਰ ਮਦੀਨਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਮਤਲਬ ਅਸਾਂ ਅੱਜ ਕਰਨੇ ਮਤਲਬ ਜ਼ਕਾਤਾਂ ਦਿਓ ਨਮਾਜ਼ਾਂ ਪੜ੍ਹੋ ਸਾਰਾ ਕੁਝ ਕਰੋ ਲੇਕਿਨ ਇੱਥੇ ਦੇਖੋ ਕਿਆ ਕਿਆਮਤ ਵਾਲਾ ਦਿਨ ਐਲਾਨ ਹੋ ਸੀ ਜਿਸ ਨਾਲ ਸਵਾਬ ਅੱਲਾ ਨੇ ਜ਼ਿੰਮਾ ਨਾ ਉਹ ਜੰਨਤ ਚਲਾ ਜਾਏ
ਅੱਲਾਹੁ ਅਕਬਰ
ਬਈ ਇਹ ਕਿਹੜੇ ਲੋਕ ਜਿਹੜੇ ਸਵਾਬ ਅੱਲਾ ਨੇ ਜ਼ਿੰਮਾ ਆ ਉਠੋ ਤੇ ਜਨਤਾ ਚਲੇ ਜਾਓ, ਪੁੱਛਣ ਨੇ ਕੌਣ ਨੇ ਲੋਕ ਕਿਹੜੇ? ਉਹ ਲੋਕ ਜਿਹੜੇ ਮਾਫ ਕਰ ਛੋੜਨੇ ਮਾਫ ਕਰ ਛੋੜਨੇ ਸੀ ਤੇ ਮਾਫ਼ੀ ਇਹ ਯਾਨੀ ਈਸਾ ਅਲੈਹਿ ਸਲਾਮ ਕੋ ਪੁੱਛਿਆ ਨੇ ਅਹਿਸਾਨ ਕਿਹਾ, ਅਹਿਸਾਨ ਇਹ ਨੀ ਕਿ ਨੇਕੀ ਵਾਲੇ ਨਾਲ ਨੇਕੀ ਕਰੋ
ਜੀ,
ਨਾ ਕੁਛ ਬੁਰਾਈ ਕੀਤੀ ਤੇ ਉਸ ਨਾਲ ਨੇਕੀ ਕਰ ਤੂੰ, ਅਹਿਸਾਨ ਤੇ ਇਸੀ ਤਰ੍ਹਾਂ ਨਾ ਆਇਆ।
ਮਾਸ਼ਾ ਅੱਲਾਹ ਹਜ਼ਾਰੋਂ ਆਦਮੀ ਖੜੇ ਹੋਣਗੇ ਔਰ ਬਿਲਾ ਹਿਸਾਬ ਜੰਨਤ ਮੇ ਦਾਖਿਲ ਹੋ ਜਾਏਗਾ। ਇਹ ਦੇਖੇ ਯਾਰ, ਮਾਫ ਕਰਨੇ ਵਾਲੇ ਆਪ ਵੀ ਮਾਫ ਕਰਨਾ ਸਿੱਖੇ। ਆਗੇ ਚਲਤੇ ਇਨਸ਼ਾਅੱਲਾ, ਲੇਕਿਨ ਇਸ ਸੇ ਪਹਿਲੇ ਹਮਾਰੇ ਪਾਸ ਕਲਿਪ ਵੀ ਮੌਜੂਦ ਹੈ, ਕਾਲਸ ਵੀ ਹੈ, ਟੌਪਿਕ ਬੜਾ ਇੰਟਰਸਟਿੰਗ ਹੈ, ਥੋੜਾ ਸਾ ਆਖਿਰ ਤੱਕ ਬੈਠ ਕੇ ਸੁਣੇ ਔਰ ਗੌਰ ਕਰੇ ਕਿ ਮੈਂ ਕਹਾਂ ਪੇ ਸਟੈਂਡ ਕਰਤਾ ਹੂੰ। ਇਹ ਛੋਟੀ ਛੋਟੀ ਸੀ ਬਾਤੋਂ ਕੋ ਬਣਾਇਆ ਹੋਇਆ ਹੋਗਾ, ਨਹੀਂ ਮੈਂ ਕਿਉਂ, ਅੱਛਾ ਅਗਲੇ ਕੋ ਪਤਾ ਵੀ ਨਹੀਂ ਹੋਗਾ, ਦੁਸ਼ਮਣੀ ਬਣਾ ਕੇ ਬੈਠੇ ਹੋਏ ਹੋਣਗੇ, ਉਹ ਪਹਿਲੇ ਮੁਝ ਸੇ ਆਗੇ, ਅੱਛਾ ਹਮ ਤੋ ਮਾਫੀ ਕੇ ਉੱਪਰ ਬਾਤ ਕਰ ਰਹੇ, ਇੱਕ ਤੋ ਹੋਤਾ ਨਾ ਕਸੂਰ ਕਿਸੀ ਕਾ, ਔਰ ਜੇ ਕਸੂਰ ਵੀ ਨਹੀਂ ਹੈ, ਜ਼ਬਰਦਸਤੀ ਉਸਨੇ ਨਾ ਦੁਸ਼ਮਣੀ ਬਣਾ ਕੇ ਬੈਠੀ ਨਹੀਂ, ਉਹ ਮੁਝ ਸੇ ਆਗੇ ਮਾਫੀ, ਉਸ ਕੋ ਪਤਾ ਹੀ ਨਹੀਂ ਹੈ, ਅੱਛਾ ਉਹ ਵਿਚਾਰਾ ਆ ਵੀ ਰਹਾ ਹੋਗਾ ਮਾਫੀ ਮੰਗਨੇ, ਤੋ ਬੋਲੇਂਗੇ ਨਹੀਂ ਨਹੀਂ ਨਹੀਂ, ਇਹ ਇਸ ਤਰੀਕੇ ਸੇ ਮਾਫੀ ਮੰਗਨੇ ਨਹੀਂ ਆ ਰਹਾ, ਕਭੀ ਕਿਸੀ ਚੀਜ਼ ਪੇ ਕਭੀ ਕਿਸੀ ਚੀਜ਼ ਕੇ ਉੱਪਰ ਬਣਾਈ ਹੋਈ ਹੈ। ਯਾਦ ਰੱਖੀਏ ਹਦੀਸ ਪਾਕ ਹੈ, ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਜੋ ਕਿਸੀ ਮੁਸਲਮਾਨ ਕੀ ਗਲਤੀ ਕੋ ਮਾਫ਼ ਕਰੇਗਾ, ਕਿਆਮਤ ਕੇ ਦਿਨ ਅੱਲਾਹ ਪਾਕ ਉਸਕੀ ਗਲਤੀ ਕੋ ਮਾਫ਼ ਫਰਮਾਏਗਾ। ਇਸ ਸੇ ਬੜ ਕੇ ਔਰ ਕਿਆ ਸਾਦਤ ਮਿਲੇਗੀ, ਕਿਆਮਤ ਕੇ ਦਿਨ ਅੱਲਾਹ ਤਾਲਾ ਆਪਕੋ ਮਾਫ਼ ਫਰਮਾ ਦੇ, ਦੁਨੀਆ ਮੇ ਮਾਫ਼ ਕਰੇ ਲੋਗੋ ਕੋ। ਆਜ ਵਕਤ ਹੈ ਬਿਲਾ ਵਜੇ ਕੀ ਦੁਸ਼ਮਣੀ ਰੱਖ ਕੇ ਬੈਠੇ ਹੋਏ, ਬਿਲਾ ਵਜੇ ਕਾ ਬੁਖਸ ਰੱਖ ਕੇ ਬੈਠੇ ਹੋਏ, ਬਿਲਾ ਵਜੇ ਕਾ ਜੋ ਹੈ ਨਾ ਉਹ ਅਜੀਬ ਸੀ ਚੀਜ਼ ਹੈ। ਤੋ ਬਹਰਹਾਲ ਇਨਸ਼ਾਅੱਲਾ ਅੱਜ ਵਜਲ ਆਜ ਜੋ ਹਮਾਰਾ ਵਜ਼ੀਫਾ ਬਤਾਇਆ ਜਾਏਗਾ, ਇਨਸ਼ਾਅੱਲਾ ਅੱਜ ਵਜਲ ਨੇਕ ਔਲਾਦ ਨਰੀਨਾ ਜੋ ਹੈ ਉਸਕਾ ਵਜ਼ੀਫਾ ਬਿਆਨ ਕੀਆ ਜਾਏਗਾ। ਬਹੁਤ ਸਾਰੇ ਲੋਕ ਜੋ ਹੈ ਵੋ ਔਲਾਦ ਨਰੀਨਾ ਕੇ ਹਵਾਲੇ ਸੇ ਬਾਤਚੀਤ ਕਰ, ਨਿਜ਼ਾਨ ਸ਼ੂਰਾ ਕਾ ਇੱਕ ਕਲਿਪ ਹਮਾਰੇ ਆਜ ਕੇ ਟੌਪਿਕ ਕੇ ਹਵਾਲੇ ਸੇ, ਫੋਰਗਿਵਨੈਸ ਕੇ ਹਵਾਲੇ ਸੇ, ਆਈਏ ਦੇਖਤੇ ਹੈਂ।
ਜਬ ਹਮ ਪਰ ਨਫਸ ਔਰ ਸ਼ੈਤਾਨ ਗਾਲਿਬ ਹੋ ਜਾਤੇ ਹੈ, ਤੋ ਗੋਇਆ ਕਿ ਹਮ ਪਰ ਇੱਕ ਜੋ ਸਮਝਦਾ ਹੈ ਕਿ ਇਸਕੀ ਨਹੂਸਤ ਤਾਰੀ ਹੋ ਜਾਤੀ ਹੈ। ਫੌਰਨ ਨਫਸ ਸੇ ਮਾਫੀ ਮੰਗੋ, ਬੇਬਾਕ ਨਹੀਂ ਹੋਣਾ ਚਾਹੀਏ। ਜੋ ਲੋਕ ਬੇਬਾਕ ਹੋ ਜਾਤੇ ਨਾ ਵੋ ਬਹੁਤ ਗਲਤੀ ਪਰ ਹੈ, ਬੇਬਾਕ ਮਤ ਹੋ ਜਾਈਏ। ਗਲਤੀ ਹੋ ਗਈ, ਗੁਨਾਹ ਹੋ ਗਿਆ, ਤੋਬਾ ਕਰ, ਅੱਲਾਹ ਨੇ ਤੋਬਾ ਕਾ ਦਰਵਾਜ਼ਾ ਖੁੱਲਾ ਰੱਖਾ ਹੈ ਨਾ, ਕਿਉਂ ਭਾਗ ਰਹੇ ਹੋ, ਕਿਉਂ ਗਫਲਤ ਕਰ ਰਹੇ ਹੋ? ਸ਼ੈਤਾਨ ਨੇ ਗੁਨਾਹ ਕਰਾਇਆ, ਅੱਲਾਹ ਨੇ ਤੋਬਾ ਕਬੂਲ ਫਰਮਾਨੀ ਹੈ ਔਰ ਆਪਣੀ ਰਹਿਮਤ ਸੇ ਤੋਬਾ ਕਬੂਲ ਫਰਮਾਏਗਾ। ਉਸਨੇ ਤੋਬਾ ਕਾ ਦਰਵਾਜ਼ਾ ਬੰਦ ਨਹੀਂ ਕੀਆ, ਉਸਨੇ ਘੰਟੋ ਗੁਨਾਹ ਕਰਾਏ, ਉਸਨੇ ਸਾਲੋ ਗੁਨਾਹ ਕਰਾਏ, ਉਸਕੋ ਸਾਲ ਔਰ ਘੰਟੋ ਨਿਕਲ ਕੇ ਗੁਨਾਹ ਕਰਾਤੇ ਕਰਾਤੇ ਅੱਲਾਹ ਕੀ ਰਹਿਮਤ ਬਹੁਤ ਬੜੀ ਹੈ, ਉਹ ਲਮਹੋਂ ਮੇ ਤੋਬਾ ਕਬੂਲ ਫਰਮਾਤਾ, ਲਮਹੋਂ ਮੇ ਤੋਬਾ ਕਬੂਲ ਫਰਮਾਤਾ। ਤੋਬਾ ਕਰਨੇ ਵਾਲਾ ਕੋਈ ਹੋ ਤੋ ਸਹੀ ਹੈ, ਸੱਚੇ ਦਿਲ ਸੇ ਤੋਬਾ ਕਰੇ ਤੋ ਸਹੀ, ਆਗੇ ਆਏ ਤੋ ਸਹੀ, ਆਪਣੇ ਰੱਬ ਸੇ ਮਾਫੀ ਮੰਗੇ ਤੋ ਸਹੀ, ਆਪਣੇ ਰੱਬ ਸੇ ਡਰੇ ਤੋ ਸਹੀ, ਉਹ ਰੱਬ ਮਾਫ ਫਰਮਾਨੇ ਵਾਲਾ ਹੈ, ਉਹ ਰੱਬ ਬਖਸ਼ਨੇ ਵਾਲਾ ਹੈ। ਇੱਕ ਸ਼ਖਸ ਕਿਸੀ ਔਰਤ ਪਰ ਫਰਿਸ਼ਤਾ ਹੋ ਗਿਆ, ਜਬ ਉਹ ਔਰਤ ਕਿਸੀ ਕਾਮ ਸੇ ਕਾਫਲੇ ਕੇ ਸਾਥ ਸਫ਼ਰ ਪਰ ਰਵਾਨਾ ਹੋਈ, ਤੋ ਯੇ ਆਦਮੀ ਵੀ ਉਸਕੇ ਪੀਛੇ ਪੀਛੇ ਚਲ ਗਿਆ, ਲੱਟੂ ਹੋ ਗਏ ਉਸਕੇ ਪੀਛੇ। ਜਬ ਜੰਗਲ ਮੇ ਪਹੁੰਚ ਕਰ ਸਭ ਲੋਕ ਸੋ ਗਏ, ਤੋ ਉਸ ਆਦਮੀ ਨੇ ਉਸ ਔਰਤ ਸੇ ਆਪਣਾ ਹਾਲ ਦਿਲ ਬਿਆਨ ਕੀਆ। ਔਰਤ ਨੇ ਉਸਸੇ ਪੁੱਛਾ ਕਿ ਸਭ ਲੋਕ ਸੋ ਗਏ? ਯੇ ਦਿਲ ਹੀ ਦਿਲ ਮੇ ਬਹੁਤ ਖੁਸ਼ ਹੁਆ ਕਿ ਸ਼ਾਇਦ ਯੇ ਔਰਤ ਵੀ ਮੇਰੀ ਤਰਫ ਮਾਇਲ ਹੋ ਗਈ ਹੈ, ਉਹ ਗੁਨਾਹ ਪਰ ਰਾਜ਼ੀ ਹੋ ਗਈ ਹੈ। ਚੁਨਾਚੇ ਵੋ ਉੱਠਾ ਔਰ ਕਾਫਲੇ ਕੇ ਗਿਰਦ ਘੁੰਮ ਘੁੰਮ ਕਰ ਉਸੇ ਜਾਇਜ਼ਾ ਲਿਆ ਕਿ ਕੋਈ ਜਾਗ ਤੋ ਨਹੀਂ ਰਹੇ, ਕੋਈ ਦੇਖ ਤੋ ਨਹੀਂ ਰਹੇ। ਵਾਪਸ ਆ ਕਰ ਕਹਿਣੇ ਲਗਾ ਸਭ ਸੋ ਗਏ, ਕੋਈ ਨਹੀਂ ਦੇਖਾ। ਉਸਨੇ ਕਹਾ ਕੋਈ ਨਹੀਂ ਦੇਖ ਰਿਹਾ, ਕੋਈ ਨਹੀਂ ਦੇਖ ਰਿਹਾ। ਕਹਿਣੇ ਲਗੇ ਅੱਲਾਹ ਤਾਲਾ ਕੇ ਬਾਰੇ ਮੇ ਤੂੰ ਕਿਆ ਕਹਿੰਦਾ ਹੈ? ਉਸੇ ਤੋ ਨਾ ਊਂਘ ਆਤੀ ਹੈ, ਉਹ ਤਾਂ ਸੋਨੇ ਸੇ ਵੀ ਪਾਕ ਹੈ, ਉਹ ਦੇਖ ਵੀ ਰਹਾ ਹੈ, ਅਗਰ ਚ ਕੋਈ ਨਹੀਂ ਦੇਖ ਰਿਹਾ ਮਗਰ ਅੱਲਾਹ ਤੋ ਦੇਖ ਰਿਹਾ ਹੈ। ਯੇ ਬਾਤ ਸੁਣਕਰ ਉਸ ਆਦਮੀ ਨੇ ਅੱਲਾਹ ਤਾਲਾ ਕੇ ਖੌਫ ਕੇ ਸਬਬ ਉਸ ਔਰਤ ਕੋ ਛੋੜ ਦਿਆ, ਉਹ ਗੁਨਾਹ ਕੇ ਇਰਾਦੇ ਸੇ ਬਾਜ਼ ਆ ਗਿਆ। ਜਬ ਉਸ ਸ਼ਖਸ ਕਾ ਇੰਤਕਾਲ ਹੁਆ ਤੋ ਕਿਸੀ ਨੇ ਉਸ ਖਵਾਬ ਮੇ ਦੇਖਾ ਔਰ ਪੁੱਛਾ ਮਾ ਫਾਇਲ ਅੱਲਾਹ ਬਿਕਾ, ਅੱਲਾਹ ਤਾਲਾ ਨੇ ਤੇਰੇ ਸਾਥ ਕਿਆ ਮਾਮਲਾ ਫਰਮਾਇਆ? ਤੋ ਉਸੇ ਜਵਾਬ ਦੀ ਅੱਲਾਹ ਤਾਲਾ ਨੇ ਮੁਝੇ ਗੁਨਾਹ ਛੋੜ ਦੇਨੇ ਔਰ ਆਪਣੇ ਖੌਫ ਕੇ ਸਬਬ ਬਖਸ਼ ਦਿਆ।
ਮਾਸ਼ਾ ਅੱਲਾਹ, ਨਿਗਰਾਨੀ ਸ਼ੂਰਾ ਕੇ ਮਦਨੀ ਫੂਲ ਤੇ ਔਰ ਤੋਬਾ ਕੇ ਹਵਾਲੇ ਸੇ ਵੀ ਥੇ ਕਿ ਹਮੇ ਵਾਕਈ ਮਾਫ ਵੀ ਕਰਨਾ ਚਾਹੀਏ और बिला वजह का ग्रज भी नहीं रखना चाहिए। देखिए गलती इंसान से ही होगी, ये याद रखिएगा, हम इंसानों की दुनिया में रह रहे हैं। जो गलतियों से पाक है वो फरिश्ते हैं और अल्लाह के जो अंबिया कराम अलैहिस्सलाम जो है, अल्लाह के जो प्रॉफिट्स हैं वो मासूम हैं, वो खता नहीं करते। हम इंसान, हम इंसानों के बीच में रहते हैं तो गलती तो करेंगे, इंसान की डेफिनेशन ही यही है। अब प्रॉब्लम ये, हमें डेफिनेशन भी नहीं पता, इंसान की डेफिनेशन ही यही है गलतियों का पुतला। तो गलती तो इंसान ही करेगा, तो अब हम इंसानों के बीच में रहते हैं, गलती हो गई तो माफ कर दें यार, जबी तो आपको बिशारतें दी गई हैं, जबी तो मगफिरत की बिशारत है, जबी तो जन्नत में जाने की बिशारत है कि भाई आप माफ करें, आपको ऑप्शन दिया गया है। और इजी आपको बता दें कि पार्ट टू सक्सेस भी है, पार्ट टू जन्नत भी है, कि आप माफ करें दुनिया में, इंशाल्लाह कयामत में अल्लाह ताला आपको माफ फरमाएगा। अरुण भाई तुसी दसो पंजाबी विच।
बापू असल अजकल देखे जाए ते जितना मसला फरमाए ते कल जरा बयान होया हैप्पी फैमिली थे, ते अजकल फैमिलियां क्यों अनहैप्पी ने, यानी के क्यों रिश्ते टूटते ने, क्यों घर टूटते ने। देखे जाए ते अगर तुसी तलाक दी या जड़े सेपरेशन दी या जड़े झगड़ियां दी अगर तुसी वजह देखो ना कि असल च होया की सी, तो तुम बहुत मामूली जी गल नजर आऊगी कि एक बंदे ने क्या तू जाके ए चुक ले चीज फॉर एग्जाम्पल, तो कहना नहीं तू चुक, तो कोई बहुत ही मामूली चीज शुरू हो जाएंगे। तो वो करदा 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 इस जगह तक पहुंच जाएंगे वो, यानी के हाथ तो पाई थे, यानी के बस कुछ पीछे छाड़ दे नहीं फिर। तो अगर यानी के गुस्सा जो आए, क्यों गुस्सा जिसल से फरमाया कि हराम नहीं है, गुस्सा वड़े वड़े औलिया नू आंदा है, यानी के एक कुदरती चीज है, नेचुरल चीज है।
अल्लाह की नाफरमानी हो रही है तो गुस्सा तो आएगा ना, कोई नाफरमानी
गुस्सा तो इसने चाहिए ना, है ना, टाइम टाइम नहीं करना, किस चीज अशनत किस चीज पर काबू करना, किस पर नहीं काबू करना।
तो बस जी गुस्सा एक बंदा, यानी कि दो बंदे की लड़ाई हो रही है, एक बंदा दबा लेना कि नहीं यार मैं बस मैं किसी तरह दबा लवा, यानी कि चुप कर जावा मैं, फिर यानी कि उठे ही गल ठप होगी, उठे ही गल खत्म, उठे ही इनशाला काफी चीजों तो वो बच जाते हैं, कई इस तरह चीजा बच सकते ने।
गुस्सा जो है ना हमेशा तना आता है, लेकिन याद करें जब वो जाता है ना अपने साथ अकल समझ जहानत और इंसान की जो शख्सियत की खूबसूरती होती है ना वो लेके चला जाता है। गौर करना चाहिए, क्या अब बिना वजह गुस्सा कर रहे हो, दोबारा कहते मैं तो हूँ गुस्से वाला, अरे आप नहीं हो गुस्से वाले, वो अपने आप खुद ब खुद गुस्से वाला समझ रहा होता है,
हसीयत समझना गुस्से वाला, मैं जो गुस्सा है जासी हुए घर नहीं करो, मैं बड़ा गुस्से वाला यहाँ,
और दूसरे कहते हैं यार ये बहुत गुस्से वाला, उसको और मोटिवेट करते हैं, ये बोलते नहीं आप गुस्से वाले यार आप थोड़ा ठंडा, नहीं नहीं यार ये हजरत बड़े गुस्से वाले हैं,
सलाहाने पीछे कौन होने सारे,
बस वो एक वो कहते ना वो एक थेरेपी है, कहते वो 40 सेकंड या 1 मिनट का वो गुस्सा काबू कर ले तो शायद आधे से ज्यादा प्रिजन के अंदर ना, शायद आधे से ज्यादा अस्पतालों के अंदर ना, वो आधा मिनट या 1 मिनट का गुस्सा होता है,
गुस्सा आई गया
उसको काबू कर ले,
गुस्सा आई गया,
तलाक के रेशियो भी तो इसीलिए मेजोरिटी गुस्सा आ गया था, तो भाई गुस्से ही तो आया था ना, तो जब भी तो बोलते हैं गुस्से को भी तो काबू करना है ना, उसको तो बिना वजह गुस्सा कर रहे होते हैं आप, खामखाई के लिए अपने आप को वो समझ रहे होते हैं,
लेकिन शिक्षा कुछ है ऐसा गला दसो ना,
ये मदनी अल्हम्दुलिल्लाह अमीर अहले सुन्नत की सोबत, मदनी मुजाकरे के अंदर दावत इस्लामी के इज्तिमा, ये सोबत ही असर रखती है, सोबत बहुत असर रखती है, बहुत सारी चीजों का मदावा आप कहें ना तो आपको मिलेगी सोहबत, आपने
बहुत
थोड़े से बदले और फिर देखा बंदा दोबारा गुना, आपने आए तो नमाज पढ़ने के फिर गुना वालों की सोहबत नहीं छोड़ी थी, सिगरेट पीने वालों की सोहबत नहीं छोड़ी, बेनमाजियों की सोहबत नहीं छोड़ी, गाली बकने वालों की सोहबत नहीं छोड़ी, तोहमत लगाने वालों की सोहबत नहीं छोड़ी, हसद करने वालों की सोहबत नहीं छोड़ी, तो बदल के फिर वापिस बदल गए, तो वो छोड़ना पड़ेगा सोहबत। अच्छों की सोहबत में होंगे बोलेंगे नहीं यार ऐसा ना कर रहा, नमाज पढ़ी थी यार तौबा कर, मतलब 30-30, 40-40 साल हो गए एक मस्जिद में पहली सब में कंधे से कंधा मिलाकर नमाज पढ़ रहे हैं लेकिन दिल आज तक नहीं मिल, अजीब बात है, माफ करने को तैयार नहीं है, वो क्या मस्जिद की लाइट इसने बंद कर दी थी, मैंने बंद करनी थी बस जी, वो दुश्मनी लगा लिया, माफ करने को तैयार, उस बेचारे को पता भी नहीं, किसी ने बोला यार आपसे जो है वो लाइट बंद करने, वो चला गया यार मुझे थोड़ी पता था, माफ करने को तैयार,
लाइट बंद करना तो लाइट से ना मैं अजान देना होना इसकी दी यार, तो यार सूल वास्ते अजान देना से कुछ वास्ते देना से यार कुछ और चाहिए थी तो मतलब कि उसकी नाल उसने खलना
भी नहीं, यार माफी भी नहीं मांगने का, लेकिन कहते हमसे माफी मांगे आके,
वो माफी नहीं, लेकिन तो देखो ना अजान देने वाले ने क्या होनी चाहिए सोच, क्या रुतबा, क्या उसने इलम होना चाहिए, मैं कितना कई ऐसा काम करना पाया यार तू क्या जाना देना ही बेहतर
है। But we will go through a few by things. Unfortunately, today in our society, we see a lot of violence, stabbing, shootings, etc., etc. One of the reasons for this is that people, you know, petty reasons, nothing at all. That person looked at me wrong way. That person spoke to me in a wrong way. That person honked at me in the car, and that's why we get angry. And in regards to this, Bapu, it's a beautiful narration. A very sinful person, an individual seen him after he passed away and asked him that, how did Allah treat you? He goes that the reason why Allah forgave me was my wife one day, she put a lot of salt in my food. Now, she put a lot of salt in my food and I got very angry at that time that she put a lot of salt in my food and the food didn't taste my way with me. But then I thought to myself that I'm a human and she's a human as well. I make mistakes as well, she makes mistakes as well. He says that I forgave her for the sake of Allah at that time, and when I passed away, Allah forgave all my sins.
MashaAllah, subhanAllah. ਜੀ ਤੇ ਉਹਦਾ ਦਰਵਾਜ਼ਾ ਖਟਕਟਾਇਆ ਨੇ ਤੇ ਅੰਦਰੋਂ ਉਹਨਾਂ ਨੇ ਜੋਜਾ ਮੁਤਰਮਾ
ਜੀ
ਉਹਨਾਂ ਸੋ ਲਾਂ ਤਾਂ ਸੋ ਇਹ ਉਹ ਬਈ ਕਿੱਥੇ ਆਈ ਜਾਂਦੇ ਹੋ ਸਾਂ ਜੇ ਉਹ ਵੀ ਆਪ ਕਰਾ ਲੈਗੇ ਤਾਂ ਉਸਕੀ
ਉਹ ਆਪਣਾ ਮਸਲਾ ਹੱਲ ਕਰਾਣਾ ਹੈ
ਆਪਣਾ ਮਸਲਾ
ਠੀਕ ਹੈ ਮੇਰੇ ਘਰ ਵਾਲੋ ਦਾ ਮਸਲਾ
ਅੱਛਾ ਉਹ ਉੱਥੋਂ ਜਾਣ ਛੁੜਾਈ ਤੇ ਨੱਠੇ ਜਿਹੜਾ ਚਲੋ ਕਿਤੇ ਅੱਗੇ ਕੁਛ ਪੁੱਛੇ ਯਾਰ ਮੈਂ ਆਏ ਸੇ ਤਾਂ ਨੇ ਬਜ਼ੁਰਗ ਰਹਿਣੇ ਤੇ ਇੱਥੇ ਉਹ ਅੱਗੇ ਤੱਕਿਆ ਨੇ ਤੇ ਸ਼ੇਰਾ ਪਰ
ਆਏ ਆਏ
ਬੈਠੇ ਹੋਏ ਨਾਲ ਗਾ ਲੱਕੜੀਆਂ ਲੱਦੀ ਗਈਆਂ
ਜਿਨ ਕੇ ਘਰ ਵਾਲੇ ਉਹਨਾਂ ਕੋ ਕੋਸ ਰਹੇ ਤੇ
ਅੱਛਾ ਉਹ ਬਾਈ ਤੱਕਿਆ ਨੇ ਤੇ ਬਾਈ ਡਰ ਗਿਆ ਬਈ ਸ਼ੇਰ ਆ ਗਿਆ ਤੇ ਇਹਦੇ ਨਾਲ ਐਨੇ ਨਹੀਂ ਡਰ ਨਹੀਂ ਆ ਤਾਂ ਬਾਈ ਜੀ ਤੁਸੀਂ ਮਿਲਣ ਵਾਸਤੇ ਆਇਆ ਸਾ ਤੇ ਮੈਂ ਤਾਂ ਇਹ ਮਾਮਲਾ ਤੱਕਿਆ ਅੱਛਾ ਇਤਨੀ ਗੱਲ ਤਾਂ ਸੁਣੀ ਸੀ ਅਜੀ ਇਹ ਤੁਸੀਂ ਕਿਸ ਤਰ੍ਹਾਂ ਦਰਜਾ ਮਿਲਿਆ ਮੈਂ ਉਹਨਾਂ ਕੀ ਜਿਹੜੇ ਮਾੜ ਘਰ ਸੀ ਤੱਕੇ ਨਾ ਮੈਂ ਗੁੱਸਾ ਪੀਣਾ ਰਹਿੰਦਾ ਆ ਬਰਦਾਸ਼ਤ ਕੀਤਾ ਵਾ ਮਿਕੀ ਅੱਲਾਹ ਇਹ ਦਰਜਾ ਦਿੱਤਾ ਵਾ ਆਨੇ ਫਿਰ ਕੁਝ ਅਰਸੇ ਬਾਅਦ ਆਏ ਉਹ ਬੰਦਾ ਫਿਰ ਮੁਲਾਕਾਤ ਹਸਤਾ ਕੋ ਰਹਿ ਦਰਵਾਜ਼ਾ ਖੋਲਿਆ ਨੇ ਤੇ ਅੰਦਰੋਂ ਕੋਈ ਹੋਰ ਅੱਛੋ ਅੱਛੋ ਕੁਛ ਮਿਲਿਆ ਬੜੇ ਪਿਆਰ ਮੁਹੱਬਤ ਬੜੇ ਅੱਗੇ ਨਹੀਂ ਆਈ ਜਾ ਠਹਿਰ ਜਾਓ ਦਿਸੇ ਨਾ ਬੜੇ ਰਾਣਾ ਇਹ ਬਤਾਓ ਅੱਛਾ ਥੋੜੀ ਦੇਰ ਬਾਅਦ ਤੱਕਿਆ ਤਾਂ ਉਹੀ ਅਸ਼ਨੇ ਪੇ ਬਜ਼ੁਰਗ ਕੋ ਹੁਣ ਲੱਕੜੀਆਂ ਆਪਣੇ ਸਿਰੇ ਪਰ ਲੱਦੀਆਂ ਗਈਆਂ ਨਾ ਸ਼ੇਰ ਤੇ ਨਾ ਕੁਛ ਕੋਲ ਆਏ ਤੇ ਹਾਂਜੀ ਇਹ ਕਿਹਾ ਪਿਛਲੀ ਦਫ਼ਾ ਤਾਂ ਸ਼ੇਰ ਸਭ ਸੰਗ ਕੋਲ ਤੇ ਉਸੇ ਬੱਚੇ ਬੈਠੇ ਵੈਸੇ ਤੂੰ ਹੁਣ ਕੋਈ ਨੀ ਆਹਨੇ ਪਿਛਲੀ ਦਫ਼ਾ ਜਿਹੜਾ ਮੈਂ ਬਰਦਾਸ਼ਤ ਕਰਨਾ ਰਹਿਣਾ ਸਾ ਨਾ ਹੁਣ ਮੈਂ ਜਿਹੜੀ ਦੋ ਜਾਈ ਨਾ ਇਹ ਨੇਕ ਪਾਕ ਪ੍ਰਸਗਾਰ ਹੀ ਨਾ ਮਿਕੀ ਉਹ
ਸਿਲਾ ਮਿਲ ਰਹਾ ਤਾ ਹਾਂ ਕੀ ਬਾਤ ਹੈ ਕੀ ਬਾਤ
ਉਹ ਬਿਊਟੀਫੁਲ ਨਰੇਸ਼ਨ ਆ ਕਮ ਅਕ੍ਰੋਸ ਅਬਾਊਟ ਈਜ਼ੀ ਅਕਾਊਂਟੇਬਿਲਿਟੀ ਔਨ ਦ ਡੇ ਆਫ ਜਜਮੈਂਟ ਇਟ ਇਜ਼ ਸਟੇਟਡ ਬਾਈ ਸਿਦਨਾ ਅਬੂ ਹੁਰੈਰਾ ਐਜ਼ ਅ ਪ੍ਰੋਫੈਟ ਸੱਲੱਲਾਹੁ ਅਲੈਹਿ ਵਸੱਲਮ ਸੈਡ ਹੂਐਵਰ ਹੈਜ਼ 3 ਥਿੰਗਸ Whoever has 3 things, Allah Azza wa Jalla will take his account on the Day of Judgment with utmost ease and will enter him into paradise. What are these 3 things?
SubhanAllah.
The companions asked. The Prophet Sallallahu Alaihi Wasallam said, number 1, give to those who deprive you. Jo mahroom kare unko do.
Uske do.
Number 2, establish relations with those who try to break off ties with you. Meaning do the opposite of what they're trying to do with you. And number 3 is, forgive those who oppress you.
Allah.
Meaning this apparently is very, very hard on the nafs. I give to him who, you know, mujhe lift bhi nahi karata, and I give to him first. And the one who oppresses me, I forgive him. And the one who's trying to cut me off, I, you know, further my relations with him and I try to strengthen that bond. Now, apparently this is very hard, but it is said that if you want ease on the day of judgment, achha, you want your accountability.
Sahi farmaya aapne bilkul aur waqai hadith paak mein teenon lekin wohi baat hai na hamari sohbat aur phir wo jo chele hain shaitan ke wo aas paare bhai itne soft ho gaye to log kha jayenge tumhare ko tumhe daba denge aaj ka to zamana hi nahi hai narmi ka it's not the time for softness not the time for forgiveness aapko hard hona padega
aur agi patel sat
ha aap jo hai kara hua to log sar pe ho jayenge maaf paap karne ka zamana
hai
ye baat ho rahi hoti
nowadays people fight over parking spots that this place in front of my house halanki it's not owned by him that this is where I park my car if anyone you know park here then that will be the end of it
those who's watching madni channel please ye jo madni phool hai try to implement in your life आपकी लाइफ इजी हो जाएगी लाइफ बिल्कुल को कहते हैं ना सॉफ्ट भी हो जाएगी इजी भी हो जाएगी कि झगड़े भी खत्म हो जाएंगे बस माफ करें यार कोई बात नहीं वो आगे निकल गया नो प्रॉब्लम थोड़ा पानी लेट आया नो प्रॉब्लम खाना ठंडा आया नो अच्छा गलती किसी ने कुछ कह दिया चलो यार माफ कर दिया अल्लाह के लिए माफ कर दी आपका अल्लाह का मामला है छोड़ दें यार उसके हाल पे जो बुराई करता है ना उसकी बुराई उसके लिए काफी है यकीन कर उसकी बुराई उसके लिए काफी आप ना पड़े बुराई के अंदर आप बस माफ करना सीखें
کالس لیتے ہیں کافی دیر سے, کالس آئی ہوئی ہیں انشاءاللہ اس کے بعد چلتے ہیں, کچھ فرمائشیں بھی آئی ہوئی ہیں. جی کالس پلیز.
My name is Mohammed Zakaria. I am calling from Birmingham, UK. MashaAllah, I have been watching this Sisla Path Success. And once again, Alhamdulillah, it will be on tonight at 9 PM. May Allah reward Papu and may Allah reward all the Mubaligi who are going to be in this Sisla tonight. I would like to request this not. Chamak tujhse paate hai sab paane wale, mera dil bhi chamka de chamkane wale.
MashaAllah. Next call please. InshaAllah.
Name is Muhammad Qasim Attari from Birmingham. SubhanAllah, what a beautiful topic for today's sinful of forgiveness. May Allah give us the ability to forgive others. May Allah bless you, Bapu, and the brothers for doing such an amazing job. You all are inspiration to me, and I would love to become like you all in the future. Please remember me and my family in your du'as, and can I request the kalam? قل تهيلتي أنت أوصي التي أدركني يا رسول الله, أدركني يا رسول الله.
ما شاء الله, we regularly receiving this kids call and every week or every after 2 weeks, ما شاء الله. اللہ تعالیٰ اس بچے کو بامل عالم دین بنائے. اور جزاک اللہ فار یور کامنٹس اینڈ یور کائنڈ ورڈس. اللہ تعالیٰ جو ہے وہ آپ کو برکت دے اور آپ کے ماں باپ کی آپ ان کی آنکھوں کی ٹھنڈک بنے. اللہ سب کو نیک اولاد عطا فرمائے. کچھ فرمائش تھی تو انشاءاللہ وہ بھی سنتے ہیں. انشاءاللہ ایک مدنی پھول اور لیتے ہیں, انشاءاللہ پھر کلام کی طرف چلتے ہیں.
There was an example given of we were talking about good company and how this makes a mindset. Alhamdulillah, there was a mention of a waqia from a mubaligh of Dawat Islami who was standing and he was drinking tea. And as he was drinking tea, this is in Pakistan obviously, he's drinking tea and someone passes him on the motorbike or a bike and nudges into him, and the tea drips over all his clothes. And not just drips over his clothes, obviously, you know, when and the tea is hot, it's going to get some heat onto the body and onto the clothes, staining the clothes. Obviously, in the Dawah Islami, we're used to wearing white clothes anyway. So this happens, and as this person who's nudged him, he's gone past. Now the person, this Muballigh, this brother of Dawah Islami, you know what he turns around and says? He says, Allah will grant you and me forgiveness. This is tarbiyat, this is the effect of good company, which happens, and the effect, how effective this is. You just think about it, you know, and this is a time of challenge as well. You know, you got hot tea with yourself, you're having a drink of tea, someone comes and just nudges you or pushes you, tea's on your clothes, you just wore your clothes today, stained marks, and then burning on top. You know, how would you learn to forgive someone? That's the ideal time to forgive. That's when these times of things happen to us. That's when we need to learn to forgive. And alhamdulillah, this is the effect of good company. And the examples of Amil-e Sunnah Damat Barakatuhum Ali are many in like this. If this is an example of a Muballigh of Dawat Islami, then Sheikh Tariqat Amil-e Sunnah has many examples where he's bought them people and he's forgiven them people who have done wrong to him. And even, you know, the one of the biggest... Amil-e Sunnah Damat Barakatuhum Ali says, if on the day of judgment I have any authority, then I will take that person into Jannah with me who has taken my life, who has made me shaheed. I will take him into Jannah. Look at the level of forgiveness.
پہلے سے ہی ایڈوانس میں جو ہے وہ بھی واقعہ لکھا ہوا نا. امیر سنت جا رہے تھے تو ایک نوجوان نے جو پان کی پیپ پھینکی جان بوجھ کے. اب کوئی آپ کے اوپر کوئی پان کی پیپ پھینکے کچرا تو آپ تو اسی وقت لڑ
دیں.
امیر اہل سنت نے مسکراتے ہوئے گئے, اگر آپ اسی میں خوش ہوتے ہیں تو اور لیں. وہ ایسا شرمندہ ہوا اور پھر جو ہے وہ کیا کہتے ہیں معافی کی بات ہو نا, کہ امیر اہل سنت تو پہلے سے ہی کہتے ہیں کہ میں نے تو اپنے قاتل کو بھی, مطلب اگر مولانا خاصہ میرے جو ہے وہ کسی نے مجھے شہید کر دیا تو میں اس کو بھی جو ہے وہ پیشگی معاف کرتا ہوں. لیکن وہ نوجوان نے جب پھینکا وہ امیر سنت مسکرا کر گئے بات کی, اور وہ خود ہی جو ہے اس کو افسوس ہوا اور وہ جو ہے پھر وہ اجتماع میں آنے لگ گیا اور وہ دعوت اسلامی کا ایک مبلغ بن گیا. تو یہ ہوتا ہے کہ آپ کی تھوڑی سی برداشت, تھوڑا سا معاف کرنا جو ہے وہ کسی کی لائف بدل دیتا ہے.
And in regards to Amir al-Sunnah, mashallah, one of the greatest personalities of our time, the wali of our time. Another thing of easy is that I wish that because of me, no Muslim goes to Jahannam. Allah. No Muslim goes to hell. And Bapu, in regards to this, we meet people today, and you know what they say? Someone's done something wrong to them, and they say, brother, I'm not going to forgive you, and I'm going to grab your collar on the day of judgment. Oh, I'm going to take you on the day of judgment. I'm going to take you in the court of Allah on the day of judgment. Mm. People that say this, we don't know where we're going to be on the day of judgment. We don't know in which situation we're going to be on the day of judgment. And today we come across people who say, brother, I'm going to grab your collar on the day of judgment. I'm going to show you on the day of judgment. We don't know where we're going to be on the day of judgment.
It reminds me of a waqiyah of a pious person, rahimahullah. And what happened was, their ghulam, the servant was carrying some burning hot coal.
Yeah.
Right? And this servant, she tripped, and that the child of this pious person, he was sitting there on the ground, and the coal fell onto him and he died. And when this Buzurg Rahmatullah Alayhi came, he saw the state, he said to that servant, go, that I forgive you.
Allah.
Just imagine, Bapu, that you know someone has taken the life of your child, yet you turn around and you say, go, I forgive you.
وجہ کیا ہے انہوں نے کم ہی ہے جے کتے سے
امام جعفر صادق رضی اللہ تعالیٰ عنہ کا مشہور واقعہ آنسو کا دریا کے اندر ہے کہ ایک غلام کے ہاتھ سے آپ کے کپڑوں پر پانی گر گیا آپ نے تیز نظروں سے دیکھا تو غلام نے کہا میرے آقا والقاظمین الغیظ اور غصہ پینے والے آپ نے فرمایا میں نے غصہ پی لیا غلام نے پھر کہا والعافین عن الناس اور لوگوں سے درگزر کرنے والے آپ نے فرمایا میں نے تجھے معاف کر دیا اب دیکھیں کیسے نا قرآن بھی ان کو یاد تھے وہ بھی کیسے پائے کے لوگ تھے جو ان کے غلام بھی کیسے ہوتے تھے کس وقت کیا بات کرنی تھی
قرآن اترا انہوں نے کرا بھی
اللہ اکبر اور جو خادم بھی کیسے ہوتے تھے کس وقت کیا بات کرنی ہے پھر غلام نے کہا واللہ یحب المحسنین اور نیک لوگ اللہ کے محبوب ہیں آپ نے فرمایا تو اللہ پاک کی رضا کے لیے آزاد ہے اور میرے مال میں سے 1,000 دینار بھی تیرے ہیں یعنی کہ آپ غور کریں ایک تو غلام کو چھوڑ بھی رہے ہیں اللہ کی رضا کے لیے معاف کرنا تو ایک الگ بات ہے اللہ کی رضا معاف کرنے کے ساتھ اس کو آزادی بھی دے رہے ہیں اور ساتھ میں 1,000 دینار بھی دے رہے
ہیں ایسا رکھ اپنے کول رہن دے تیسا توں میں بڑی سنی ہوئی ہوں اور شیطان ان پر چڑھا نا غلبہ کرنا اور غلبہ کرنا
کچھ سمجھایا تو سمجھنے کو تیار نہیں اللہ علمان
الحفیظ
اصل میں قرآن پڑھتے بھی تو نہیں نا تو وہی بات ہے نا فیض ان کے جن کے ساتھ ان کا تقوی تھا ان کی پائٹی تھی وہ قرآن پڑھتے تھے تو ان کے غلام بھی جو خادم بھی قرآن پڑھتے تھے ان کو بھی پتا تھا قرآن کی آیتیں کب کہاں اور کس طرح دیکھیں نا کہ اس نے پڑھی اور انہوں نے اس کو معاف بھی کیا اس کو آزاد بھی کر دیا اور پھر 1,000 دینار بھی دینا ہے عمل ہے ان چیزوں پہ عمل ہے اس کی وجہ سے آج ہم ان کو یاد رکھے
ہیں And in regards to this, Bapu, you know, there's some people in our society that we neglect and we don't forgive them at all. And who are those people? Those people are our neighbors. We have fights with our neighbors every other day. Like Hafiz Bhai mentioned, why did you park in my spot? Why did you do this? Why did you do that? One beautiful waqiyah of Imam Abu Hanifa rahmatullah alayhi, that in the society, in the area that he used to live in, there used to be one individual who used to drink alcohol on a regular basis. Now, every night he used to drink alcohol after work, and he used to make a lot of noise in the society, and the people who used to live around him, they were disturbed. And Imam Abu Hanifa rahmatullah alayhi, such a great personality, he was also disturbed. He used to try to worship of Allah, but this person, due to his noise, Imam Abu Hanifa rahmatullah alayhi, he was disturbed.
Allah.
One night, something happened that there was no noise coming from this individual's house. So Imam Abu Hanifa rahmatullah alayhi is thinking that every day there's some noise coming from this person's house, but today there's no noise coming at all. What's happened to him? It's mentioned that he prayed his Salatul Fajr and he went to his Hadim. He said to his Hadim that where is so-and-so person? Now, Bapu, first of all, if it was us, what would we say? Thank God there was no noise. Thank God something's happened to him.
Chuti hai.
Yeah, something's
happened. Tension deta tha, depression karke rakha tha, raat ko sone nahi deta tha, achha jaan chuti.
But Imam Abu Hanifa rahmatullah alayhi, he asked his Hadim that where is so-and-so person? He found out that this person has been arrested. So Imam Abu Hanifa rahmatullah alayhi, he went to the caliph of that time. He said to him, listen, where is my so-and-so neighbor? He's been, what's happened to him? He was told that he's been arrested and for the sake of you, I will let him go. I will free him. And it's mentioned that Imam Abu Hanifa rahmatullah alayhi, due to his blessing, his neighbor was freed. Then Imam Abu Hanifa rahmatullah alayhi, he's walking home and this individual is following him from behind. He's following him. Imam Abu Hanifa rahmatullah alayhi, he turns back and he asks him that, have I did something wrong to you? Why are you following me? The person goes and listen, because of you I am freed. And it's mentioned that due to his blessing, due to the blessings of Imam Abu Hanifa rahmatullah alayhi, the individual stopped drinking alcohol. This is the neighbor, this is the rights of a neighbor, alhamdulillah.
MashaAllah. Kuch kalam ki jo farmaish aayi thi, ji kuch kalam inshaAllah sunaye, phir hamare paas Abdul Habib bhai ka ek clip hai, aur uske baad inshaAllah phir hum apne next segment ki taraf chalenge.
صلوا على الحبيب صلى الله تعالى على محمد صلى الله عليه وسلم چمن پہ تنج سے پاتے ہیں سب پانے والے میرا دل بھی چمکانے والے تو دل
حدیث پاک ہے ایک شخص آقا علیہ الصلوۃ والسلام کی بارگاہ میں حاضر ہوا عرض کی یا رسول اللہ صلی اللہ علیہ وسلم خادم کو جو سلیو ہے اس کو کتنی دفعہ معاف کیا جائے ہم کتنی دفعہ اس کو معاف کریں آپ صلی اللہ علیہ وسلم خاموش رہے اس نے پھر وہی سوال دہرایا آپ صلی اللہ علیہ وسلم پھر خاموش رہے پھر تیسری دفعہ اس نے سوال دہرایا آپ صلی اللہ علیہ وسلم نے فرمایا روز آنا 70 مرتبہ, ایوری ڈے 70 ٹائم. مفتی احمد یار خان نعیمی رحمت اللہ علیہ فرماتے ہیں اس حدیث پاک کے تحت عربی میں 70 جو ہے وہ زیادتی کے لیے, ایکسس کے لیے یوز کیا جاتا ہے, ایکسس بہت زیادتی کے لیے, یعنی کہ بہت زیادہ مرتبہ جو ہے وہ معاف کیا جائے, دن میں بہت دفعہ یعنی معاف کرو. اب آپ غور کریں کہ یہ ہمیں سمجھایا گیا, ہمیں بتایا گیا ہے, تو گھر والے تو ویسے ہی کتنے ہیں, اور گھر میں جو رہتے ہیں آپس میں محبت ہوتی ہے, اٹھنا بیٹھنا ہوتا ہے, چھوٹی اونچ نیچ ہو ہی جاتی, معاف کیا کرے یار, آپ معاف کرو یار, اللہ آپ کو معاف فرمائے گا. کیا کوئی چھوٹی چھوٹی باتیں پکڑ کے لے کر بیٹھ جاتے ہیں کہ اس نے یہ کیا تھا, مجھے ٹائم پر پانی نہیں دیا, تو میرے ساتھ ایسا کیا, تو میرے ساتھ ایسا کیا, عجیب مسئلہ, مینٹالٹی عجیب ہو گئی ہے.
The thing is, you know, you forgive someone once and then to go and forgive him again is, it becomes more difficult. And then to forgive him again is like, you know, how much time am I going to forgive this person and make the same mistake, same over and over again, I've told him not to do it. You know, this could be with anyone really. It could be with the teacher, with the student making the same mistake. It could be with the father, with his son or the daughter. The son and the daughter is making the same mistake. It could be with the nigrani one, him with the, you know, the people underneath him making the same mistake, you know. 70 times, this is...
ہم انسانوں کی دنیا, ہمیں نہیں تو میں عرض کر رہا ہوں, غلطی تو انسان ہی کرے گا. جب گاڑی روڈ پر آتی ہے تو وہی خرچہ مانگتی ہے نا, کبھی پنکچر ہوگا, کبھی ایکسیڈنٹ ہوگا, کبھی کچھ ہوگا, تو جو ہے انسان ہے تو وہ غلطی تو کرے گا.
And in regards to this, what Abdul Hanan bhai mentioned, Allah Azawajal is merciful. Now we commit sins and then we ask Allah for forgiveness, we go back to those sins. We have this husnuz and Allah will forgive us. Then we commit the sin again, we expect Allah Azawajal, we have this husnuz and Allah will forgive us. So if we keep going back in the court of Allah to ask for forgiveness, then why should we not forgive the people of Allah? Allah.
Ji, badi zaruri gall hai ki بچیاں نے سامنے خاص کر اور کار
جی حفیظ بہت زبردست,
بچے سننے کوئی نہیں, بچے نے تربیت کوئی نہیں, بچے کی مسیتی پہ جو مسیتی بھی نہیں ہونا مدرسے, سب سے پہلا مدرسہ ماں ہی ہے, کار اسنا کار نے بھی چیز سوچا نے بار بار یار, اگر بھائی بھی کوئی سننا ہے نمک زیادہ پہ یہ سارے نے جس آج سارے پہ کوئی نہیں حیر ہے اللہ کوئی نہیں حیر ہے مطلب اظہار کر کے بھائی یہ گل کوئی نہیں خیر ہے کوئی بات نہیں کیا ہوا پھر ان بچے دیکھنے پہ کیا ہو رہا کس نے گفتگو ہو رہی وہ اس تو پھر وہ بھی لرن کرنے اصا دے مار ساڑھے چار مطلب جڑا ہے نا کیا معافی تو ہے کون نہیں ہے نا
بہت مشکل ہے
وہ بچے پھر جی بچے بچہ بڑی اڑی کرنا بچہ گل نہیں سننا بچہ یہ نہیں کرنا بھائی تو کھانے پہ جو کچھ کرا ہے اس کی وہی کسی نا لڑائی مار کا گانا یہ وہ سارے کرائج کرنے کیا سیکھا ہے
بچے کے سامنے اس کی ماں کو آپ رانگ طریقے سے ٹریٹ کریں
گانا کٹنی ہو جی تو
استغفر اللہ اچھا ماں کا بھی ہے باپ چلا جاتا تو ماں بچے کے سامنے برائی کرتی تو بچہ تو دونوں کی وہ نفرتیں لے کے بڑا ہو رہا ہے وہ کہتا ہے وہ نہ باپ کا رہتا ہے نہ ماں کا رہتا ہے وہ بس اس کا جہاں سے کام نکل رہا ہوتا اس کے بعد چلا جاتا ہے ادھر سے کھانا مل رہا تو ادھر چلا جائے گا ادھر چلا جائے گا تو ادھر چلا جائے گا
یہ بھی کیا کرتے جب ایسا ہے نا پیو بھی 10 پاؤنڈ دیسیس ہمارے در آئی جائے چلے کچھ چیز چاہیے ہمارے در آئی جائے ماں اپنے دار بھی مل جانا روزگار مل گیا چلو ادھر بھی لایا تو ادھر بھی لایا
ہونا یہ چاہیے ماں جو ہے وہ باپ کی خوبیاں بیان کرے بچے کے سامنے باپ کو چاہیے کہ ماں کی خوبیاں بیان کرے ایک دوسرے کی محبت کو آگے لے کے بڑھیں گے تو بچہ بھی جو ہے وہ محبت کرنے والا ہوگا ہم دوسرے کی نفرت دلا رہے تو بچہ نہ آپ کا رہے گا نہ دوسرے کا رہے گا تو ہمیں غور کرنا چاہیے بہت زبردست مدنی پھول لے کر آئے
کیا گل کی تھی
جی
آنے کی قبر ہی چلے جاؤ تو بچے کو پتا نہ لگا میں ابے لڑائی ہوئی اسی قدر ہے
بچہ نا بچہ عمل بعد بچہ پہلے کاپی کرتا ہے وہ ہم نے پہلے بھی مثال دی تھی ایک گاڑی میں جا رہے تھے بس میں تو دیکھا کہ ایک آدمی بیٹھا ہوا ہے اور کتاب پڑھ رہا ہے اور اس کے برابر میں اس کا بچہ بیٹھا وہ بھی کتاب پڑھ رہا ہے اب وہ بس والے سب حیران ہو رہے ہیں یار یہ آج کے دور میں فون برابر میں رکھا ہوا ٹیبلٹ برابر میں رکھا ہوا ہمارے تو بچے کہتے ہیں ہمیں دو ذرا ہمیں دو گیم کھیلنا ذرا ہمیں دو اب وہ بھی کتاب پڑھا وہ بھی کتاب فون بھی رکھا ہوا ٹیبلٹ بھی رکھا ہوا پھر سے راہ نہ گیا اس نے پوچھ لیا کہ حضرت آپ نے بچے کی بڑی تربیت کی ہے آج تو ہمارا بچہ تو موبائل آئی پیڈ کے بغیر رہتا نہیں ہے اور آپ بھی کتاب پڑھ رہے بچہ بھی بڑی عجیب بات ہے نا کتاب پڑھ رہے آج کے دور میں تو اس نے بڑا پیارا جواب دیا, بولے بچے سنتے کہاں ہیں, بچے تو کاپی کرتے ہیں آپ کی باتیں, آپ کی نقل, آپ کی حرکتیں, یہ کاپی کر رہے ہوتے ہیں. آپ کتاب پڑھ رہے ہوں گے وہ کتاب پڑھ رہے ہوں گے, آپ قرآن پڑھ رہے ہوں گے وہ قرآن پڑھ رہے ہوں گے, آپ اچھی بات کر رہے ہوں گے وہ اچھی بات کر رہے ہوں گے, آپ گالیاں دے رہے ہوں گے بچہ گالیاں دے رہا ہوگا, آپ سگریٹ پی رہے ہو گے پھر بچہ بھی سگریٹ پیے گا, اور آپ بولو گے یار میرا بچہ سگریٹ کیوں پی رہا ہے, دوستوں نے پلا دیا ہے, آپ خود بھی تو دیکھو تو آپ گھر میں کیا کرتے تھے. تو بیسک چیز اپنی تربیت پہ بھی غور کرنا کہ ہم کیا کر رہے ہیں.
باپو, I just want to mention, because we're talking about family things here regarding tolerance and forgiveness and stuff like this, there's a great issue in society, especially when the mother and the father of the children are separated. Now, what normally happens in this state is, if the child is taken with the mother, then it's such a feeling in the child that he doesn't want to forgive his father. And if he's taken along with his father and he's away from his mother, then that child doesn't want to forgive his mother. This is the way that tarbiyat is done to the children at that time. And this is very, I think the children need to be very cautious in this matter in regards to that you're not forgiving your own father.
Allah.
You know, and this is very dangerous, especially and what causes this
main maaf nahi karunga, main baap ke janaze mein nahi jaunga, is tarike ke alfaaz
we are talking about forgiving people from outside. Here children are not ready to forgive their own father or their own mother. Why? Because of the separation which has taken place between the family.
And this is a very sensitive matter, because it's sometimes seen that the parent who they're living with, the child, they'll provoke the child against the opposite parent who's not living with them. And obviously the child is a child. He's going to copy and he's going to take in what he's given to him. Whatever you input into him is what you're going to get output of as well. And then he becomes almost this confused person, yeah, when he grows up as well. And, you know, it really affects the character of that child as well, that when he's brought up in this direction and he's shown enmity towards his own biological father, that, you know, the man who brought you into this world. And this is where our Shariat comes in and tells us, now look, your father is your father. He has your rights whether you live with him, whether you don't.
MashaAllah. Madni Phool chal rahe hain, hamare segment ki taraf chalte hain. Abdul Habib bhai ka bhi clip saath hi chala dijiye. Ek bahut gunahgar shakhs tha, uska intiqal ho gaya. Intiqal ke baad uske doston ne use khwab mein dekha aur kaha ki tumhare saath kya mamla hua. Kehne laga Allah Taala ne meri maghfirat farma di. Log bade hairan hue, تو تو بڑا گناہگار, تیری مغفرت کیسے ہو گئی؟ کہتا ہے گناہگار تو تھا, ایک بار میری زوجہ نے کھانا بنایا اور کھانے میں نمک بہت زیادہ ڈال دیا, بڑا غصہ آیا کہ ابھی سزا دوں. ہو سکتا ہے یہاں بھی ایسے کوئی شیر ببر بیٹھے ہوں گے کہ جیسے ہی کھانے میں کوئی گڑبڑ ہوتی ہوگی تو ہاتھ بھی اٹھا دیتے ہوں گے, پلیٹ بھی پھینک دیتے ہوں گے. کہتا ہے میرا بھی بڑا غصہ آیا کہ بدلہ لے لوں, مگر دل ہی دل میں سوچا کہ آج میری بیوی نے ایک غلطی کی ہے, میں چلا بدلہ لینے. میں صبح سے شام اپنے رب کی بارگاہ میں کتنی کوتاہیاں کرتا ہوں, کتنی غلطیاں کرتا ہوں, وہ تو مجھ سے کوئی سزا نہیں دیتا, وہ تو مجھے چلا ہی جا رہا ہے, نبھا ہی جا رہا ہے. کہتا کچھ نہیں کہا, سنیے گا, زبان سے کچھ نہیں کہا, بس میں نے صبر کر لیا اور کھانا کھا لیا, اگنور کر دیا, دیٹس اٹ. اللہ دلوں کے حال جانتا, اس نے زمان سے کچھ نہیں کہا کہ میں نے تجھے معاف کیا, چل آج غلطی کی آئندہ مت کرنا, آئندہ کرو گی تو پھر سزا دوں گا. نہیں, کوئی اترایا نہیں, کوئی جتلایا نہیں, کچھ بھی نہیں, دل ہی دل میں معاف کر دیا. مرنے کے بعد اسے بتایا گیا کہ اس روز تم نے اپنی بیوی کو, میری بندی کو, کھانے میں غلطی کرنے پہ جو معاف کیا تھا, تو نے بندہ ہو کر میری بندی کو معاف کر دیا, میں تو سب سے بڑا معاف کرنے والا ہوں, جا میں نے تیرے سارے گناہ معاف کر دیے. یہ ہے معافی کی فضیلت, یہ ہے صبر اور یہ ہے نرمی. ہم تکلیف دینے نہیں آئے دنیا میں, خدا را یہ بہت تھوڑی سی لائف ہے, سمجھو میری بات کو, تھوڑے دنوں میں ہم سب نے دنیا سے چلے جانا ہے. جتنا جینا ہے نا خوشیاں بکھیر کے جیے, پیس اور لو اور محبت دے کر جیو, کیوں تکلیفیں دیتے ہیں؟ کچھ لوگ ہوتے ہیں, آپ کو بھی پتا ہے, آپ بھی جانتے ہیں, میں بھی جانتا ہوں, کہ جن سے ملنے کو جی نہیں چاہتا. بندہ کیا یار ملیں گے نا تو کوئی تنزی کرنا ہے, انہوں نے کانٹے لگے ہوتے ہیں, ایسا لگا کچھ شخصیات میں کانٹے لگے, ہاتھ ملا ہو تو کانٹا چبو دیتے ہیں. بندہ بولے نہ ہی ملتا تو اچھا تھا یار. ایسے لوگوں کا بندہ فون بھی نہیں اٹھاتا, جب فون اٹھاؤں گا تو جناب کم از کم آدھا گھنٹہ انہوں نے بات کرنی ہے اور دنیا بھر کی پچات کرنی ہے. ایسے نہ بنو, لوگوں کے لیے کمفرٹ زون رکھیں, آپ ایسے بن جائیں کہ لوگ آپ سے بات کرنے میں خوش ہوں. اللہ عمل کی توفیق عطا فرمائے. بہت زبردست مدنی پھول تھے, اور انشاءاللہ عز و جل اب ہم اپنے جو سیگمنٹ ہے اور آج کا جو ہمارا ایک سیگمنٹ ہے اٹ از آلسو اے سنت, یہ بھی سنت ہے. اس میں لباس کے اوپر انشاءاللہ کہ لباس کس طریقے کا ہونا چاہیے, تو انشاءاللہ عز و جل اس کے اوپر کچھ مدنی پھول لیتے ہیں مبلغین سے. جی عبدالرحمٰن بھائی.
ماشاءاللہ باپو, الحمدللہ the prophet صلی اللہ تعالی وسلم he wore a very simple type of clothing, and the sunnah of the prophet sallallahu alaihi wasallam in clothing is different. Obviously there's a different mention, but the prophet sallallahu alaihi wasallam he gave preference to white clothing, the white clothing, and this is why you find in the environment of Dawat Islami we try to adopt white clothing as much as possible, because this was the beloved sunnah of the prophet sallallahu alaihi wasallam, and not just for a living, but this white clothing is for the deceased as well when the person passes away, that to shroud the deceased in white as well.
Ji Wasim bhai.
Bapu, in regards to clothing, there's a beautiful narration that I came across that in the Holy Quran Sayyidina Nuh alayhi salam he has been described as a thankful bondsman, because whenever he would wear a new piece of clothing he would do the shukr of Allah, he would thank Allah. Now there's one point that I would like to mention here Bapu, is that alhamdulillah majority of the viewers that are watching at the moment, alhamdulillah our wardrobes, they are full with clothes. We've got various tops, we've got various jeans, we've got, if you look at our footwear, we've got so much footwear in our wardrobes. But just remember, there's many people on the other side of the world, the clothes that they are wearing, that's the only pair of clothes that they've got. The footwear that they are wearing, the ripped footwear they're wearing, the sandals, the shoes, that's the only piece of footwear that they have. Allah Azza wa Jal, he has given us so much. Our wardrobes are full. But one way that we can act upon the sunnah is that whenever we wear any new clothing, we do the shukr of Allah. And this is what Sayyidina Nuh alayhi salam used to do. So we should do the shukr of Allah. Many people on the other side of the world, they haven't got any clothes. They can't buy any clothes. Allah has given us so much. We should do the shukr of Allah.
Jinn asan karan chalan hai. Unna baat humma jane ya. Dua padni pehle hai. اللہم انی اعوذ بک من الخبث والخبائث. جی اتھے مرد عورت جنوں میں ہوتے
جی,
لیکن سرکار صلی اللہ علیہ وسلم فرمایا کہ جی کپڑے لا لگونا تے بسم اللہ پڑھ,
بسم اللہ پڑھ,
ماشاءاللہ. پھر تساں نے جنہاں نے درمیان پردہ ہو جائے,
سبحان اللہ
سبحان اللہ, اور دعا بھی پڑھنی چاہیے. نہیں ہے
ارون بھائی
باپو, ناؤ ڈیز اٹس یو نو اٹس ناٹ سمتھنگ نیو, بٹ ا ویری اولڈ کلچر اف ینگسٹرز ٹو show off their clothing. Oh. Say, oh, you know, my top, it cost 300-400 pounds, and the socks that I'm wearing, they are so-and-so brand, etc. It is stated, despite having the means to wear elegant clothes, whoever avoids them due to humility, Allah Azza wa Jal will clothe him in the attire of karama. Meaning he has the ability, he has the power, he has the means to wear expensive clothing, elegant clothing.
Yeah.
But he doesn't do that. He wears simple clothing due to humility, due to being humble. Allah will clothe him in the attire of karama. So we as well, when we get the chance, you know, we should ponder upon our intentions. That okay, instead of this shirt, I'm wearing this one. Or instead of this thing, I'm wearing this one. What is the intention behind this? I want to stand out. I want to look good. And, you know, again, little things like this can cause arrogance, can cause internal diseases, which we must stay away from.
MashaAllah, Hafiz bhai ne jaise bataya, seedhi taraf se pehenna سنت ہے, الٹی طرف سے اتارنا تو یہ سنت ہے. پھر دعا بھی جو ہے یہ دعوت اسلامی کے مدنی قافلوں میں سکھائی جاتی ہے. الحمدللہ الذی کسانی ھذا ورزقنیہ من غیر حول منی ولا قوۃ, یعنی اس کے اگلے پچھلے گناہ معاف ہو جائیں. تو یعنی یہ دعائیں دعوت اسلامی کے مدنی قافلوں میں سکھائی جاتی ہیں, کپڑا پہننے کی, کپڑا اتارنے کی. یہ بڑا انفتاح, جیسے انہوں نے بتایا کہ وائٹ کپڑے واقعی پہننے چاہیے. ہم کہتے ہیں وائٹ پہنے میں سنت, لیکن حلال کا پہنا یا حرام کا ہے یہ بھی غور کر لیجئے گا. حلال سے کمایا تھا, اگر حرام سے کمایا تھا, 10 درہم کا لیا تھا اور 1 درہم بھی اس کے اندر حرام کا ہوگا, کوئی نماز نفل قبول ہے؟ تو یہ بھی غور کر لے, جب تک پہنا ہوا نماز قبول نہیں ہوگی تو پھر ہم تو پتہ نہیں کہاں سے آ رہا ہے کہاں سے جا رہا ہے. یہ پتہ ہے کہ بھائی وائٹ کپڑے پہننا سنت ہے, حلال کپڑے پہننا, حلال کمانا, یہ بھی تو سنت ہے نا. تو حلال کی طرف آنا چاہیے. پھر مزید بہار شریعت کے اندر لکھا ہوا ہے کچھ سنتیں اور آداب ہیں. مطلب فیشن آ گیا ہے, اب ہم کیا کہہ سکتے ہیں, مجبوری ہے. اب جو حالات چل رہے ہیں سمجھاؤ, کوئی بات ہے سمجھاؤ کہ سمجھانا مسلمان کو فائدہ دیتا, ہم تو سمجھا ہی سکتے ہیں. ہم بار بار یہ کہتے ہیں سنت یہ ہے कि दामन की लंबाई आधी पिंडली तक हो और आस्तीन की लंबाई ज्यादा से ज्यादा उंगलियों के पोरों तक और चौड़ाई एक बारिश हो। सुन्नत यह है मर्द का तैबन या पजामा तखने से ऊपर रहे, मर्द मर्दाना और औरत जनाना ही लिबास पहने। और इसमें जो है ख्याल भी रखना चाहिए मर्द के लिए नाप से कि नीचे से घुटनों के नीचे तक औरत यानी इसका छुपाना फर्ज है, नाप इसमें दाखिल नहीं और घुटने दाखिल है। इस जमाने में बेहतर है कि तहबन या पजामा इस तरह पहने कि नाप के नीचे का कुछ हिस्सा खुला रहता, कुर्ते वगैरह से इस तरह छुपा हो यानी खाल की रंगत ना चमके तो खैर, वरना हराम और नमाज में चौथाई की मिकदार खुला रहा तो नमाज ना होगी। ये सारे मसाइल बहुत सारे और भी हैं कि मैंने थोड़ा सा हिंट दिए कि हमें कपड़ों का भी नहीं पता है कि कौन से कपड़े पहनने से नमाज होगी भी या नहीं होगी, मतलब अजीब हाल हुआ है।
मर्द जनानिया ना तो जनानी मर्द मर्दा को पूछा है क्योंकि रवायती चश्मा मंत शबा हबे कौम मिन फहुवा मिनहु, जेड़ा जिसनी कॉपी करसी ना
किसी के साथ है और किसी और को फॉलो करके उसका स्टाइल अपना लिया
उसके साथ उठे तो उससे करके हमें चले जा रहे
सुन्नते अपनाए और आका अलैहिस्सलाम सुन्नते अपनाए।
बापू जस्ट वांट टू मेंशन हियर वन थिंग, द कल्चर व्हिच वी लिव इन टुडे everything is gone on to brands, you know, whatever the label is on your clothes, that's what matters.
paise bhi usi ke bade phata hua paise bhi 100 pound de the phati hui jeans ke ek label laga hua, naam to main nahi lunga bada akhar bhi use kar raha to kya ho gaya, phati hui jeans ke liye aap 100 pound de doge ek label laga hua hai wo label kya ho jayega ke label dikhata hai label bhi andar laga hota boss ke pata bhi nahi hota wo bata raha hota maine 100 pound ki khareedi hai.
but the thing is the two things are identical, exactly the same. You put them next to each other, one will very cheap, maybe 10 pound, and the other one will cost like 100, maybe 200 pound. What is it? That brand. And this is what people are falling towards. And because of this, you know,
show off.
What's happening? It's, you know, I've got a brand on. I've got this brand name on. And then think about the burden. And those are children, they should be thinking extra much. Why? Because the burden they're putting on their parents. Because the parents are, no, I don't want to buy this. Why? Because it doesn't have a label. I want to buy this because it has a label and it's costing them. The parents are working day and night hard. And then to just buy, satisfy their child with a label item, although that same item you could buy without a label.
Do teen dafa pehante, uske baad pehante bhi nahi. Ajeeb, maa baap ke paiso ka, yani is tarah, bharat, to sunnat ke mutabik pehne. सुन्नत सीखने के लिए दावत इस्लामी के मदनी काफिलों में सफर करें। सुन्नत और आदाब दावत इस्लामी के मकतबतुल मदीना ने पब्लिश किया है और इसी तरह 101 मदनी फूल है उसमें भी सुन्नत और आदाब है। तो मैं आपसे यही अर्ज करूंगा मदनी चैनल के नाजरीन, मकतबतुल मदीना जो दावत इस्लामी की ऑफिशियल हमारा डिपार्टमेंट है या दावत इस्लामी .net पे जाके आप डाउनलोड कर सकते हैं और सुन्नत आदाब सीखें। कपड़े कैसे पहनने हैं इसकी भी शायद आज आपको पहली दफा पता होगा कि कौन से कपड़े पहनने चाहिए और कौन से नहीं पहनने। अल्लाह हमें सीखने की तौफीक अता फरमाए। नेक्स्ट सेगमेंट हमारा जो वजीफे का है ग्रैंडकिड हसन, अमीर अहले सुन्नत दामत बरकातहू में डालिया ने अपने ब्लेसिंग्स ऑफ औरात के अंदर लिखा हुआ है या बारियू, बड़ा प्यारा नाम है या बारियू, हूएवर रिसाइट्स दिस 10 टाइम्स एवरी फ्राइडे will be granted a son inshallah.
Subhanallah.
10 martaba sirif ya bariyu jo jumme ke din padega inshallah sabajan Allah taala usko ek beta ata farmaye. Aulad e nadina ki khwahish hoti hai Allah jo bhi de hame jo hai wo nek de bane da afiyat se de
nek da
ha nek
sehatmand ho hai te isse waste ne dua mango han ya Allah putr de putr na ya Allah nek putr de
ji
nek aulad de क्यों फिर पता है ना बड़ा उन्होंने ना जदू दे मार दार साढ़े चार या अल्लाह ना ही दिता हो चंगा ही
दुआ मांगनी भी नहीं आती
दुआ मांगनी भी नहीं
इसीलिए कहते बार बार मदनी चैनल भी देखें और दावत इस्लामी के मदनी माहौल में आए तो दुआ भी मांगना सीखेंगे इंशाल्लाह। आखिरी में कंक्लूजन की तरफ फॉरगिवनेस माफ करने के हवाले से आखिरी कुछ मदनी फूल
इंशाल्लाह। आई थिंक बापू वेयर एज वी टेंड टू फॉरगिव those who are a lot further away, I think if we start concentrating on those who are to forgive those who are really close to us, And if we have not forgive them and broke ties, then this is an opportunity and that we should try to forgive them and make ties. Even if it's the person's mistake, he's the one who's made the mistake, go and approach him. Say, okay, I forgive you, please forgive me if I've done wrong. And this way, what will happen is, alhamdulillah, the bringing together of family, uniting, and inshallah, you see that this action on the day of judgment, this will be such a great action. Because if we forgive the person in the dunya, you know, imagine on the day of judgment, Allah subhanahu wa ta'ala makes this a means of our forgiveness.
Ameen.
There's one thing that I would like to say, that in our society, there's one thing that we see is that people don't speak to each other for maybe 5 years, 10 years, 15 years. But then what happens? The person that we don't speak to, or we're naraz with, or we're upset with, what happens is, he passes away. Now we would go and run towards the janazah, we pray the janazah, we go for the burial. With our own hands, we will throw the soil onto the grave as well.
Mm.
Now, Bapu, that's good as well. We should pray the salat of janazah, we should bury. But isn't it better if we forgive that person whilst he's alive? We go and see them whilst they're alive instead of going that time when the person is no more. This unfortunately happens in our society that we don't speak to someone, but when he passes away, we'll go for the janazah, yeah. We'll go for the burial. Yeah. So it's best that if you have, I'm not speaking to anyone, forgive them today. And seriously, you know, if you forgive someone from the bottom of your heart, the peace, the sukoon you will get, nothing can match that, inshallah. Uh-huh.
MashaAllah, bada zabardast Waseem bhai, baaki neend udi hui hai, sukoon hi nahi hai, mohalle mein nazar aa raha hai, to us waqt to nazar hi nahi aata tha hame us tarike se, hum kehte the ye kaun hai. جب وہ مر جاتا تھا میں نے اس کو معاف کر دیا, اس نے یہ کیا تھا, اس نے وہ کیا تھا, تو یار زندہ تھا تو جب تو مل نہیں سکے, اس وقت تکبر میں ہی گھومتے رہے, اس وقت ایروگنس کے اندر ہی آپ گھومتے رہے. انسان کو نا دوسرا نا جو کہتے ہیں نا کیا ہے, اپنے آپ کو بڑا سمجھنا. دو صورتوں میں دوسرا انسان چھوٹا نظر آتا ہے, ایک دور سے دیکھا جائے اور ایک غرور سے دیکھا جائے, ورنہ چھوٹا کوئی نظر نہیں آتا ہے. تو اب مولنے میں دکھ رہا ہوتا ہے, آس پاس ہی دکھ رہا ہوتا ہے, لیکن مرنے کے بعد آج میں نے اس کا 40th کرنا ہے, میں نے اس کا 10th کرنا ہے, اس کا تیجے کا کھانا میری طرف سے ہوگا, تو اس کے کفن کے پیسے. یار زندہ تھا تو اس وقت تو بات نہیں کرتے تھے, اس وقت تو سلام نہیں لیتے تھے, مرنے کے بعد ساری چیزیں یاد آ رہی ہوتی ہیں. تو ایسا نہ کریں, جائیں اپروچ کریں, معافی مانگیں, ایک دو بلکہ معاف کر دیں دوسروں کو بھی, اور بس مل لیں ان شاء اللہ. یہ فیض
جی سرکار صلی اللہ تعالی علیہ وسلم اس نے پہلے گل بندہ سمجھنا میں بڑا ہاں, میں بڑا ہاں, میں کس واسطے جاں, میں کیا معافی مانگ. سرکار صلی اللہ تعالی علیہ وسلم فرمایا میں قسم کھائی تے تر چیزاں نے بارے چنا ہے, صدقے نال مال کدا کٹ نہیں ہوتا. سرکار ویسے ہی ہن دسے رکھا پر ہے
صلی اللہ علیہ وسلم.
پھر اپنو اے پھر ہے نے جڑا معاف کرنا اس نا عزت اللہ بلند کر.
سبحان
بے شک
جو چاہنے ہو عزت بدہ ہے لوگ سن کرن یا اللہ رسول نزدیک معاف کرو. یہ نہیں کہ ان کو بڑائی کو آئے تو معاف کرا ہے, بلتے معاف تے وہ ایک گلی نے تسکو طاقت ہے ہی ہے ملازم رکھا ہوا تسا سن دو چندہ بھی ماری گئے سمائی گل کرنا ہو یا تسا چلو یار تاڑی سوڑی انسان تنہا نہ دینے چکی تسا نے طاقت ہے ہی نہیں کرنے نہیں گلتے ہونی تھے ہی آئی نا کہ معاف کے طاقت ہے ہی تو پھر معاف کرو.
ماشاءاللہ جی یارود بھائی
coming on from Hafiz Bhai's point, people think this, they have this perception, if I forgive him, I will look like the lower one and my value in society will lower. But remember, izzu man tasha wa tazillu man tasha, that Allah Azza wa Jal, who he wills, he gives respect to, and who he wills, he degrades as well. So we shouldn't have this perception that, okay, if I forgive, I will look like the lower one, or my respect will go, or people won't respect me anymore. But from the Ghaib, Allah subhanahu wa ta'ala will elevate your ranks, He will give you respect, and inshallah, He will bring goodness for you.
MashaAllah, I would like to say in the end, science ki bhi ek research hai, forgiveness therapy. Ji haan, maaf karne ki therapy jo hai na, ye bhi ek nikli hai. Science kehti hai ki jo banda sehatmand hona chahta hai, taakatwar hona chahta hai, usko apne dimaag se koi cheez pakadni nahi chahiye. Usko dimaag pe haavi nahi karni chahiye. Masalan, ye paper hai. اس کی کوئی ویلیو نہیں ہے, اس کا کوئی وزن نہیں ہے, لیکن میں اس کو اٹھا کر 5 یا 10 منٹ کے لیے اس طرح رکھوں, 10 منٹ کے بعد میرا ہاتھ درد ہونا شروع ہو جائے گا. اس کا وزن نہیں تھا. کیا ہے کہ ہماری جو آؤٹر باڈی ہے نا, وہ لکھا ہے کہ ہماری ایکسٹرنل باڈی 1% جو ہے وہ انرجی کنزیوم کرتی ہے, لیکن جو انٹرنل باڈی ہے نا وہ 1000% کرتی ہے. یعنی کہ یہ ہوا کہ اس کا وزن کچھ نہیں تھا, لیکن ہم نے اس کو ہولڈ کیا ہوا تھا. اسی طریقے سے دماغ کے اوپر اندر چیزیں بٹھا کے رکھی ہوئی ہیں, سالوں گزر گئے, چچا نے یہ کہا تھا, تایا نے یہ کہا تھا, پپو نے یہ کہا تھا, نگران نے یہ کہا تھا, ماتحت نے یہ کہا تھا, استاد نے یہ کہا تھا, امام صاحب نے یہ کہا تھا, معاف کرنا ہی نہیں. اب ہم نے اس کو اپنے دماغ پہ بٹھایا ہوا, اس کو ہے فرگیونیس تھراپی. اپنے دماغ کو فرگیونیس تھراپی کی حاجت ہے. تو ورنہ وہی بات ہے, ہم نے اتنی چیزیں اپنے ذہن میں بٹھائی ہوئی ہیں کہ اس کا وزن فی الحال تو نہیں تھا, لیکن بیٹھنے کے, کیونکہ سالوں سے بیٹھا ہوا ہے, تو ہمارے سوچنے سمجھنے کی صلاحیت کو اس نے ضائع کر دیا ہے. جیسے انہوں نے بولا نا کہ وہ کہ بالکل ایک عجیب سی حالت ہوئی ہے, نہ معاف کرنے کو تیار ہے, نہ آگے جانے کو تیار ہے, کوئی ریزن دیکھیں تو کوئی پیچھے ریزن بھی کچھ نہیں ہوتا ہے. تو معاف کریں, یہ آگے بڑھیں, لوگوں کو فارگیو کریں, ورنہ جتنا ذہن پر بٹھا کے رکھیں گے اتنا آپ کے لیے سونا بھی مشکل ہوگا, چلنا بھی مشکل ہوگا, دیکھنا بھی. کہتے ہیں نا ہر ایکشن کا ریئیکشن ہے. آپ نے وائٹ بال پھینکی ہے, دیوار پر وائٹ ہی آئے گی, بلیک نہیں آئے گی. آپ دنیا میں لوگوں کو معاف کریں, انشاءاللہ قیامت میں اللہ آپ کو معاف کرے. کوشش کریں کہ یہ اپنے دماغ پہ نہ بیٹھائے, معاف کر دیں. خامخا ہی رکھا ہوا, اس کے ابھی بکس بیٹھا ہوا, اس کا ہی بیٹھا ہے, نہیں معاف کروں گا. پتہ نہیں کتنے لوگوں کو آپ نہ معاف کرنے کی وجہ سے ذہن میں بٹھا کے رکھے ہوئے, اور آپ خود ہی آزمائش کا شکار. رات کو نیند بھی نہیں آ رہی, وہ ترقی کرتا جا رہا ہے, آپ کی نیندیں اڑی ہوئی ہیں, آپ کو ٹینشن ہو جا رہی یہ کیا ہو. جیسے ابھی ہارون بھائی نے بیان کیا, عزت و ذلت رب کے ہاتھ میں, میرے اور آپ کے ہاتھ میں نہیں ہے. ہم نے خامخائی کے لیے بنایا ہوا ہے. سکون چاہتے ہیں, پیس چاہتے ہیں سوسائٹی کے اندر, معاشرے کے اندر, گھر کے اندر, معاف کرنا سیکھیں. اللہ ہم سب کو معاف کرنے کی توفیق عطا فرمائے. مدنی چینل دیکھتے رہیے, کیپ واچنگ مدنی چینل. صلو علی الحبیب صلی اللہ تعالی علی محمد صلی اللہ علیہ وسلم.
The path of knowledge is the way to Jannah. The path of knowledge is the way to Jannah. The path of knowledge is the way to Jannah. The path